ਸਤਨਾਮ ਵਾਹਿਗੁਰੂ ਸਾਹਿਬ ਦੀਓ ਅਨਭੂਤ ਅੰਗ ਅਭਾ ਅਪੰਗ ਅਨਭੂਤ ਅੰਗ ਅਭਾ ਅਪੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨ ਗਨ ਪਰਨਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਪਰਨਾਢਯ ਅਨਡੰਡ ਬਾਢਯ ਚਾਚਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਸਰਬ ਕਲਾ ਸਮਰੱਥ ਦੇਨ ਦੁਨੀਆਂ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਕਲਕੀ ਧਰ ਪਾਤਸ਼ਾਹ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਨਿਤਨੇਮ ਦੀ ਦੂਸਰੀ ਬਾਣੀ ਜਾਪ ਸਾਹਿਬ ਉਹਦੀ ਚੱਲਦੀ ਵਿਚਾਰ ਵਿੱਚੋਂ ਅੱਜ ਦੇ ਸ਼ੰਤ ਸਰਵਣ ਕੀਤੇ ਹਨ। ਸਤਿਗੁਰਾਂ ਨੇ ਕਿਰਪਾ ਕੀਤੀ ਇਸ ਸ਼ੰਤ ਵਿੱਚ ਜੋ ਕਿ 91 ਨੰਬਰ ਹੈ ਅਕਾਲ ਪੁਰਖ ਦੀ ਤਸਵੀਰ ਜਿਹੜੀ ਹੈ ਬੜੀ ਹੀ ਹਜ਼ੂਰ ਨੇ ਇੰਨੇ ਗਹਿਰੇ ਸ਼ਬਦਾਂ ਵਿੱਚ ਕਹੀ ਹੈ ਸ਼ਾਇਦ ਇਹ ਮੈਂ ਪਹਿਲੀ ਵਾਰੀ ਪੜ੍ਹਿਆ ਕਿ ਅਕਾਲ ਪੁਰਖ ਦਾ ਸਰੂਪ ਇਸ ਸ਼ੰਤ ਵਿੱਚ ਇੰਨਾ ਸਪਸ਼ਟ ਸਤਿਗੁਰਾਂ ਨੇ ਕਿਹਾ ਹੈ। ਦੋ ਤਰ੍ਹਾਂ ਦੇ ਲੋਕ ਨੇ ਇਸ ਧਰਤੀ ਤੇ ਬਹੁ ਗਿਣਤੀ ਵਿੱਚ ਤਾਂ ਇੱਥੇ ਆਉਣਾ ਸਿਰਫ ਸਰੀਰਧਾਰੀ ਬਣ ਕੇ ਸਰੀਰ ਦੇ ਖਾਣੇ ਪੀਣੇ ਤੱਕ ਪਹਿਨਣ ਤੱਕ ਸੀਮਤ ਰਹਿੰਦਾ ਹੈ। ਉਹਨਾਂ ਦੀ ਨਜ਼ਰ ਇਸ ਖਾਕ ਦੀ ਜ਼ਿੰਦਗੀ ਤੋਂ ਪਾਰ ਨਹੀਂ ਜਾਂਦੀ। ਸਿਰਫ ਸੌਣਾ ਜਾਗਣਾ ਬੋਲਣਾ ਵੇਖਣਾ ਸੁਣਨਾ ਖਾ ਲੈਣਾ ਕੱਪੜੇ ਪਹਿਨਣੇ ਧਨ ਕਮਾਉਣਾ ਤੇ ਮਰ ਜਾਣਾ, ਇਹਨਾਂ ਚੀਜ਼ਾਂ ਦੇ ਕੈਦ ਵਿੱਚ ਜਿਹੜੀ ਜ਼ਿੰਦਗੀ ਰਹਿੰਦੀ ਹੈ ਉਹਦੀ ਇੱਥੇ ਬਹੁ ਗਿਣਤੀ ਬਹੁਤਾਤ ਹੈ, ਜ਼ਿਆਦਾ ਹੈ। ਵੱਡੀ ਗਿਣਤੀ ਵਿੱਚ ਇਸ ਤਰ੍ਹਾਂ ਦੇ ਸਰੀਰ ਨੇ, ਇਸ ਤਰ੍ਹਾਂ ਦੇ ਲੋਕ ਨੇ, ਪਰ ਥੋੜ੍ਹੇ ਜਿਹੇ ਲੋਕ ਇਸ ਖਾਕ ਦੀ ਜ਼ਿੰਦਗੀ ਤੋਂ ਪਾਰ ਇੱਕ ਨਵੇਂ ਜੀਵਨ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਨੇ, ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਪਰਲੋਕ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਲੋਕ ਦਾ ਮਤਲਬ ਇਹ ਦੁਨੀਆ ਜਿਹਦੇ ਵਿੱਚ ਅਸੀਂ ਸਾਰਾ ਦਿਨ ਰਹਿੰਦੇ, ਪਰਲੋਕ ਦਾ ਅਰਥ ਹੈ ਕਿ ਇਸ ਦਿਸ ਦੇ ਜਗਤ ਤੋਂ ਪਾਰ ਦਾ ਜਗਤ, ਪਾਰਲੀ ਦੁਨੀਆ ਹੈ, ਉਹਨੂੰ ਕਹਿੰਦੇ ਪਰਲੋਕ। ਤਾਂ ਬਹੁ ਗਿਣਤੀ ਵਿੱਚ ਅਸੀਂ ਇਸ ਲੋਕ ਦੇ ਨਿਵਾਸੀ ਹਾਂ, ਬਸ ਇਹ ਲੋਕ ਹੀ ਸਾਡਾ ਜੀਵਨ, ਇੱਥੋਂ ਤੱਕ ਸਾਡੀ ਨਜ਼ਰ, ਇੱਥੋਂ ਤੱਕ ਸਾਡੀ ਭੱਜ ਦੌੜ, ਇਹਦੇ ਦੁਆਲੇ ਦੁਆਲੇ ਕੋਹਲੂ ਦੇ ਬੈਲ ਵਾਂਗੂ ਪਰਿਕਰਮਾ ਕਰੀ ਜਾਣੀ, ਇੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਇੱਥੇ ਸਮਾਪਤ ਹੋ ਜਾਂਦੀ। ਪਰ ਥੋੜੇ ਜਿਹੇ ਵਿਰਲੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਇਸ ਖਾਕ ਦੀ ਜ਼ਿੰਦਗੀ ਤੋਂ ਅੱਕ ਕੇ ਅੱਗੇ ਤੁਰੇ ਨੇ, ਉਹਨਾਂ ਨੇ ਅਗਲੀ ਖੋਜ ਕੀਤੀ ਹੈ, ਉਹਨਾਂ ਨੂੰ ਗੁਰਬਾਣੀ ਨੇ ਬ੍ਰਹਮ ਗਿਆਨੀ, ਭਗਤ, ਸੰਤ, ਗੁਰਮੁਖ, ਗੁਰਸਿੱਖ, ਰੱਬ ਦੇ ਪਿਆਰੇ ਕਰਕੇ ਕਿਹਾ। ਔਰ ਜਦੋਂ ਉਸ ਦੁਨੀਆਂ ਵਿੱਚ ਗਏ, ਕਿਉਂਕਿ ਇੱਥੇ ਜਿੰਨੇ ਸੰਬੰਧ ਸਨ ਸਾਰੇ ਦਿਸਣ ਵਾਲੇ, ਇੱਥੇ ਜਿੰਨੇ ਲੋਕਾਂ ਨੂੰ ਮਿਲਣਾ ਹੈ ਉਹਨਾਂ ਦੇ ਸਰੀਰ ਨੇ, ਉਹਨਾਂ ਦੀ ਭਾਸ਼ਾ ਹੈ, ਉਹਨਾਂ ਨਾਲ ਗੱਲ ਕਰ ਸਕੀ ਦੀ ਹੈ। ਪਰ ਅੱਜ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜਿਹਦੀ ਉਹ ਖੋਜ ਕਰਦੇ ਨੇ, ਜਿਹਨੂੰ ਉਹ ਖੋਜ ਰਹੇ ਨੇ, ਲੱਭ ਰਹੇ ਨੇ, ਉਹਦਾ ਹੁਣ ਕੋਈ ਸਰੂਪ ਨਹੀਂ ਦੱਸਿਆ ਬਾਣੀ ਵਿੱਚ ਸਿੱਧੇ ਤੌਰ ਤੇ, ਉਹ ਕਿਵੇਂ ਦਾ ਖੋਜ ਦੀ ਗੱਲ ਜ਼ਰੂਰ ਕਰਦੀ ਹੈ। ਇਹ ਗੱਲ ਸਾਰੇ ਕਹਿੰਦੇ ਉਹਨੂੰ ਜਪਣ ਵਾਲਿਆਂ ਦੀ ਕਮੀ ਨਹੀਂ, ਲੱਖਾਂ ਦੀ ਗਿਣਤੀ ਵਿੱਚ ਲੋਕ ਉਹਦੇ ਨਾਮ ਨੂੰ ਗਾਈ ਜਾ ਰਹੇ ਨੇ, ਕੋਈ ਉਹਦੀ ਉਸਤਤ ਗਾ ਰਿਹਾ, ਕੋਈ ਉਹਦੀ ਉਸਤਤ ਦੀ ਵਿਚਾਰ ਕਰ ਰਿਹਾ ਹੈ, ਕੋਈ ਕਿਤਾਬਾਂ ਲਿਖ ਰਿਹਾ ਹੈ, ਕੋਈ ਇਹਦੇ ਬਾਰੇ ਖੋਜ ਕਰ ਰਿਹਾ, ਪਰ ਉਹਦਾ ਕੋਈ ਇੱਕ ਖਾਸ ਸਰੂਪ ਨਹੀਂ ਬਿਆਨ ਕੀਤਾ ਗਿਆ ਵੀ ਇਸ ਤਰ੍ਹਾਂ ਦਾ ਹੈ। ਤੇ ਸਤਿਗੁਰਾਂ ਨੇ ਬਚਨ ਵੀ ਕੀਤੇ ਵੀ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨੈਣ, ਜੇ ਉਹਦਾ ਰੂਪ ਹੀ ਕੋਈ ਨਹੀਂ ਹੈ, ਫਿਰ ਜਿਹਦਾ ਰੂਪ ਨਹੀਂ ਉਹਦੇ ਨਾਲ ਕਿਵੇਂ ਜੁੜਿਆ ਜਾਏ, ਉਹਦੇ ਨਾਲ ਕਿਵੇਂ ਸੰਬੰਧ ਬਣਾਇਆ ਜਾਏ, ਕਈ ਤਰੀਕੇ ਦੱਸੇ ਨੇ। ਇਹ ਤੇ ਆਖਰੀ ਗਿਆਨ ਹੈ ਕਿ ਜਿਸ ਨੂੰ ਤੂੰ ਪਿਆਰ ਕਰਨਾ ਹੈ, ਜਿਹਨੂੰ ਤੂੰ ਜਪ ਰਿਹਾ, ਉਹਦਾ ਰੂਪ ਨਹੀਂ ਕੋਈ, ਉਹਦੇ ਤੋਂ ਪਹਿਲਾਂ, ਕਿਉਂਕਿ ਬੰਦੇ ਦੀ ਮਤ ਇੰਨੀ ਮੋਟੀ ਹੈ ਕਿ ਉਹ ਇਸ ਦੁਨੀਆਂ ਦੇ ਵਿੱਚ ਰਹਿ ਰਹੇ ਕਿ ਇਸ ਦਾ ਆਦੀ ਹੋ ਚੁੱਕਾ, ਕਿ ਜੋ ਕੁਝ ਦਿਸਦਾ ਉਹਨੂੰ ਮੰਨਦਾ। ਇਸ ਕਰਕੇ ਸਤਿਗੁਰਾਂ ਨੇ ਕਈ ਤਰੀਕੇ ਦੱਸੇ, ਕਿਤੇ ਕਿਹਾ ਪ੍ਰਭ ਜੀ ਬਸੈ ਸਾਧ ਕੀ ਰਸਨਾ, ਜਪਣ ਵਾਲਿਆਂ ਦੀ ਰਸਨਾ ਤੇ ਉਹਦਾ ਨਿਵਾਸ ਹੈ। ਕਿਤੇ ਕਿਹਾ ਇਹ ਜੱਗ ਸੱਚੇ ਕੀ ਹੈ ਕੋਠੜੀ, ਇਹਦੇ ਵਿੱਚ ਉਹਦਾ ਨਿਵਾਸ ਹੈ। ਕਿਤੇ ਸਤਿਗੁਰੂ ਨੇ ਕਿਹਾ ਘੱਟ ਘੱਟ ਮੈਂ ਹਰਜੂ ਬਸੈ, ਹੋਰ ਵੀ ਕਈ ਥਾਵਾਂ ਤੇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਇੱਕ ਥਾਂ ਸਤਿਗੁਰੂ ਨੇ ਇਹ ਦੱਸਿਆ ਵੀ ਉਹਦਾ ਨਿਵਾਸ ਸ਼ਬਦ ਵਿੱਚ ਹੈ, ਉਹਦੇ ਨਾਮ ਵਿੱਚ ਉਹਦਾ ਨਿਵਾਸ ਹੈ, ਔਰ ਗੁਰੂ ਵਿੱਚ ਉਹਦਾ ਵਸ ਹੈ। ਅੱਜ ਦੇ ਸ਼ਬਦ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਦੇ ਅੰਗਾਂ ਦੀ ਗੱਲ ਕੀਤੀ ਹੈ ਵੀ ਉਹਦੇ ਅੰਗ ਵੀ ਹੈ, ਉਹਦੇ ਹੱਥ ਪੈਰ, ਉਹਦੇ ਪੈਰ ਨੇ, ਉਹਦੇ ਹੱਥ ਵੀ ਨੇ, ਉਹਦੀਆਂ ਅੱਖਾਂ ਵੀ ਨੇ, ਉਹਦਾ ਸਰੀਰ ਵੀ ਹੈ, ਉਹ ਬੋਲਦਾ ਵੀ ਹੈ। ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਸ਼ਬਦ ਕਈ ਵਾਰੀ ਆਉਂਦੇ ਨੇ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਤੇਰਾ ਮੂੰਹ ਬੜਾ ਸੁੰਦਰ ਹੈ, तेरे नए नक्श इथों तक भी गुरबाणी अंदर यह व्याख्या की गई ओदी अखा दी नासका दी ओदे वाला दी ओदे पैरां दी ओदी चाल किवें दी है बोलदा किदां है यह सब कुछ किया गया। हजूर दे मैं थोड़े जे प्रमाण सांझे करदे हां। तेरा मुख सुहावा जियो सहज धुन बाणी इथे दो चीजां दा वर्णन गुरु अर्जन देव पातशाह जी ने कीता है कि जिस रब नूं असी जप रहे हां उहदा मूंह जिहड़ा है उह बहुत सोहणा है, उहदी आवाज जिहड़ी है उहदा चेहरा मोहरा जिहड़ा बहुत सुंदर है। फिर अगे एक वचन क्या कहिंदे सहज धुन बाणी, उहदी बाणी दा अर्थ है आवाज, उहदी आवाज जिहड़ी है उह सहज नाल भरी हुई है, धुन नाल भरी हुई है, रस नाल भरी हुई है। दोवें चीजां बयान कीतियां, चिर होवा देखे सारंग पाणी, और सारंग पाणी दा अर्थ है कि उहदे हथ दे अंदर एक धनुष है, उहने हथ विच एक बाण एक धनुष फड़िया है। पाणी दा अर्थ है हथ, सारंग दा अर्थ है कमान। चिर होवा अरदास करदे ने कि मैनू बहुत समा हो चुका है तेरे इस सरूप दे दर्शन कीतियां नूं। चिर होवा देखे सारंग पानी, इथों तक कह दिता कहिंदे धन सो देश जहां तू वसिया। वो देश भी बहुत वड्डा है जिथे तेरा निवास है मेरे सज्जन मीत मुरारे जीओ। ये सारियां चीजां एक गल सिद्ध कर दिया कि जरूर कोई ना कोई शरीर बॉडी उसकी सतगुरु किसी शरीर की ही गल कर रहे। होर भी उदाहरण बाणी विच ने, तेरी चाल सुहावी मदुराड़ी बाणी। चाल कहिंदे ने तुरन नूं, जदों तू तुरना है तां तेरी चाल बड़ी सुंदर है। तेरी चाल सुहावी मदुराड़ी बाणी, मदुराड़ी दा अर्थ है मिठी, मद दा अर्थ हुंदा है माखियों। बाणी तेरी बहुत मिठी है, कोहकन कोकला तरल जवानी, जिवें कोयलों की आवाज हुंदी। होर बचन कीते कहन लगे तेरे बंके लोए न दंतरशाला। लोयन कहिंदे अखां नूं, दंतरशाला दंद बहुत सोहणे ने, सोहणे नक जिहदे नक नक जिसदा बहुत सुंदर है, सोहणे नक जिन लंबड़े वाला उहदे वाल बहुत लंबे। ये सारियां चीजां जिहड़ियां ने एक पासे ते गुरबाणी विच हजूर ने कहा है कि रब जिहड़ा है उह खाक दा नहीं बनिया होया, मिट्टी दा नहीं बनिया, पत्थर दा नहीं है, शरीर वाला नहीं। दूजे पासे सारी बाणी विच उहदा शरीर बयानिया गया वी उह किवें दा, उहदा शरीर कहदा बनिया होया। अज दे इस संत नूं जदों मैं पढ़िया ते मैनूं अज तो 5 साल दीआं पहलीआं सारीआं तुकां दा जवाब गुरु कलकीधर पातशाह दी इस बाणी विचों मिलिया। स्पष्ट कर दिता उहनां ने कि उहदे अंग कहदे बणे होए, कहिंदे अन भूत अंग। भूत कहिंदे ने तत्तां नूं, तत्त कहिंदे ने जिहड़े 5 तत्त जिन्हां दा साडा शरीर बणिया मिट्टी दे, अग पाणी हवा आकाश आदिक, इह सारे तत्त ने। पर सतगुरु ने कहा अन भूत, भूत कहिंदे ने तत्तां नूं, अन कहिंदे ने तत्तां तों बिना, अंग कहिंदे ने शरीर दे जिन्ने अंग ने जिवें हथ पैर नासका नक आदिक। अन भूत अंग, उहदे अंग भी हैन, उहदे हथ भी ने, उहदे पैर भी ने, उहदियां अखां भी ने, उहदी रसना भी, उहदा शरीर भी है। पर सतगुरु ने कहा इथे तत्तां वाले शरीरां वर्गा उहदा शरीर नहीं, उह अन भूत अंग, उहदा तत्तां तों अगे शरीर है, जिहनूं परम तत् कहिंदे, जिहनूं नाम तत् सभ ही सिर जापै, बिन नावै दुख काल संतापै। उहदा शरीर शब्द दा बणिया होया है, जिहदे आखरी अर्थ करो, इहदे अर्थ इह बणदे क्योंकि जिन्हें भी सारा जगत प्रगट होया ना, सतगुरु ने बाणी विच कहा है भी एक तो पांच तत् ने ना, गुरु तेग बहादुर साहब कहिंदे पांच तत् को तन रचियो, क्योंकि खोज ते हर एक बंदे दे विच ना भी आपां किवें बणे आ। गुर चरण लाग हम बिनवता पूछत कै जियो पाया। एक गल चेते रखना, जिन्ने भी शरीर इस धरती ते आपां बणे आ, खोज करन दी बिरती सारियां विच ही रब ने पाई हुई है। बस ए गल फर्क इना कु है, जेड़ी गल इथे हो रही है ए एक चंगी खोज दी गल है, नहीं तो खोज सारियां विच आपो अपनी खोज। तुसीं वेखो बंदा वेला रह नहीं सकता, खाली नहीं रहेगा, खोज करेगा। तुसीं कुछ ना करो, कुछ ना कुछ खोजेगा, अपने मोबाइल नूं खोल के बैठ जाएगा, किसी का कपड़ा वेखेगा, कोई आया है उहदे वल्लों वेखेगा कौन आया, उहदी खोज करेगा। खाली नहीं आदमी रह सकता। कुदरत ने हर एक बंदे दे जीवन दे विच खोजण दी एक रुचि पाई हुई है। वो खोजेगा ही खोजेगा जरूर, वो लभेगा कुछ ना कुछ आले दुआले उहदे की है, यह कपड़ा किवें दा, मकान किवें दा, गड्डी किवें दी है, यह शरीर किवें दा है, यह आदमी बोलता किवें है। खोज जरूर करेगा, खाली नहीं रह सकता। पर एक गल याद रखना, सतगुरु ने कहा जिवें दी चीज खोजेगा उहदा असर तेरे उत्ते पैणा है। जिवें दी चीज दी जे तू गलत खोज लिया ना, इत्थे सारा कुछ ठीक नहीं है, सारा कुछ इत्थे ठीक नहीं है। जे तू गलत खोजिया उहदा असर तेरे उत्ते पएगा। खोजना तू जरूर है, जिथे बंदा बैठा होवेगा इउं खोज दसदी है भी गधा भी खोज तो खाली ने, जिन्हों बिलकुल आपां मूर्ख कहिंदे। सारा दिन मिट्टी, सारा दिन वह मिट्टी ढोंदा ना, इट्टा ढोंदा है, तां उहनूं बिलकुल एक मूर्ख जानवर मन्निया गया है। जिस बंदे नूं बिल्कुल कहना होवे मूर्ख, उहनूं कहिंदे ने गधा है। तां गधा भी जिहड़ा है ਉਹ ਵੀ ਕਹਿੰਦੇ ਵੀ ਖੋਜ ਤੋਂ ਖਾਲੀ ਨਹੀਂ। ਤੁਸੀਂ ਵੇਖੋਗੇ ਜਿੱਥੇ ਉਹਦੇ ਉੱਤੇ ਇੱਟਾਂ ਲੱਦੀਆਂ ਜਾ ਰਹੀਆਂ ਨੇ, ਜ਼ਮੀਨ ਦੀ ਮਿੱਟੀ ਨੂੰ ਨੱਕ ਨਾਲ ਸੁੰਘਦਾ ਹੈ, ਖੋਜ ਕਰਦਾ ਹੈ। ਹਰ ਇੱਕ ਆਦਮੀ, ਹਰ ਇੱਕ ਜੀਵ ਸਭ ਕੁਝ ਖੋਜ ਰਹੇ ਨੇ, ਸਾਰੇ ਕੁਝ ਲੱਭ ਰਹੇ ਨੇ। ਬਸ ਸਤਿਗੁਰੂ ਨੇ ਇਹ ਹੀ ਕਿਹਾ ਵੀ ਆਸੇ ਪਾਸੇ ਕਦੀ ਤੂੰ ਕੁਝ ਖੋਜਣਾ ਹੈ, ਕਦੀ ਕੁਝ ਲੱਭਣਾ ਹੈ। ਸਾਰੀਆਂ ਚੀਜ਼ਾਂ ਲੱਭਿਆ ਤੇਰਾ ਕਦੀ ਵੀ ਜ਼ਿੰਦਗੀ ਵਿੱਚ ਤੈਨੂੰ ਕੋਈ ਚੀਜ਼ ਨੇ ਕਿਸੇ ਨੇ ਤ੍ਰਿਪਤ ਨਹੀਂ ਕਰਨਾ, ਇਹਨਾਂ ਚੀਜ਼ਾਂ ਨੇ ਕਦੀ ਤੈਨੂੰ ਰਜਾਉਣਾ ਨਹੀਂ। ਅਸਲ ਵਿੱਚ ਤੇਰੇ ਵਿੱਚ ਰੱਬ ਨੇ ਰੁਚੀ ਪਾਈ ਸੀ ਕਿ ਉਹ ਰੱਬ ਨੂੰ ਖੋਜੇਗਾ, ਨਾਮ ਨੂੰ ਖੋਜੇਗਾ, ਉਹਨੂੰ ਖੋਜਦਾ ਨਹੀਂ ਤੇ ਖੋਜ ਹੋਰ ਪਾਸੇ ਤੁਰ ਪੈਂਦੀ, ਫਿਰ ਕਦੀ ਕਿਸੇ ਚੀਜ਼ ਨੂੰ ਲੱਭਦਾ। ਤਾਂ ਖੋਜ ਜ਼ਰੂਰ ਹੈ ਅੰਦਰ। ਮੈਂ ਬੇਨਤੀ ਕਰ ਰਿਹਾ ਸਾਂ, ਜਿਹੜੇ ਸਾਰਿਆਂ ਦਾ ਵਿਸ਼ਾ ਨਹੀਂ ਹੈ ਧਰਮ, ਜਿਹੜਾ ਧਰਮ ਵੀ ਜਿਹੜਾ ਉਹਦੇ ਵਿੱਚ ਵੀ ਦੋ ਜਮਾਤਾਂ ਨੇ, ਇੱਕ ਖੋਜੀ ਧਾਰਮਿਕ ਨੇ, ਇੱਕ ਟਾਈਮ ਪਾਸ ਧਾਰਮਿਕ ਨੇ। ਇੱਕ ਉਹ ਧਰਮ ਵਿੱਚੋਂ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਖੋਜ ਕਰਦੇ ਨੇ, ਇੱਕ ਧਰਮ ਵਿੱਚੋਂ ਸੰਸਾਰ ਦੀ ਖੋਜ ਕਰਦੇ ਨੇ। ਦੋ ਤਰ੍ਹਾਂ ਦੇ ਲੋਕ, ਜਿਹੜੇ ਸਿੱਧ ਸਨ, ਜਿਹੜੇ ਜੋਗੀ ਸਨ, ਘਰ ਛੱਡ ਕੇ ਚਲੇ ਗਏ, ਸਮਾਧੀਆਂ ਲਾ ਲਈਆਂ, ਗੁਰੂ ਸਾਹਿਬ ਉਹਨਾਂ ਕੋਲ ਗਏ ਤੇ ਉਹਨਾਂ ਨੇ ਕਿਹਾ ਚਰਚਾ ਕਰਨੀ ਹੈ, ਹਜ਼ੂਰ ਬੈਠ ਗਏ, ਗੱਲਬਾਤ ਹੋਈ। ਉਹਨਾਂ ਨੇ ਕਿਹਾ ਵੀ ਤੁਹਾਡਾ ਤੇ ਸਾਡਾ ਪੰਥ ਇੱਕੋ ਹੀ ਹੈ। ਹਜ਼ੂਰ ਨੇ ਕਿਹਾ ਨਹੀਂ, ਤੁਹਾਡਾ ਤੇ ਸਾਡਾ ਪੰਥ ਇੱਕ ਨਹੀਂ। ਪੰਥ ਇੱਕ ਕਿਉਂ ਨਹੀਂ? ਕਹਿਣ ਲੱਗੇ ਇੱਕ ਸਿਆਣਾ ਜੋਗੀ ਸੀ, ਉਹਨੇ ਕਿਹਾ ਤੁਸੀਂ ਵੀ ਰੱਬ ਦਾ, ਤੁਸੀਂ ਵੀ ਧਿਆਨ ਲਾਉਂਦੇ ਹੋ, ਅਸੀਂ ਵੀ ਸਮਾਧੀ ਲਾਉਂਦੇ ਹਾਂ, ਕੀ ਫਰਕ ਹੈ? ਤੁਸੀਂ ਵੀ ਕਹਿੰਦੇ ਹੋ ਵੀ ਬੰਦੇ ਨੂੰ ਵਿਕਾਰਾਂ ਵਿੱਚ ਨਹੀਂ ਫਸਣਾ ਚਾਹੀਦਾ, ਅਸੀਂ ਵੀ ਕਹਿੰਦੇ ਹਾਂ ਨਹੀਂ। ਸਤਿਗੁਰਾਂ ਨੇ ਕਿਹਾ ਤੁਹਾਡੇ ਤੇ ਸਾਡੇ ਵਿੱਚ ਫਰਕ ਹੈ, ਤੁਸੀਂ ਸੰਸਾਰੀ ਹੋ, ਅਸੀਂ ਸੰਨਿਆਸੀ ਹਾਂ। ਗੱਲ ਬੜੀ ਉਲਟੀ ਸੀ, ਉਹਨਾਂ ਨੇ ਕਿਹਾ ਹੱਦ ਹੋ ਗਈ, ਸੰਨਿਆਸੀ ਤੇ ਅਸੀਂ ਹਾਂ। ਵੇਖੋ ਕੱਪੜੇ ਪਾਏ ਨੇ ਪੀਲੇ ਰੰਗ ਦੇ, ਗੇਰੂਏ ਪਾਏ ਨੇ, ਮਾਲਾ ਨੇ ਸਾਡੇ ਕੋਲ, ਤੇ ਤੁਸੀਂ ਤਾਂ ਸ਼ਾਦੀ ਕਰਵਾਈ ਹੈ, ਤੁਸੀਂ ਤੇ ਸੰਸਾਰੀ ਹੋ। ਇਹ ਉਲਟੀ ਭਾਸ਼ਾ ਕਿਉਂ ਬੋਲੀ ਹੈ? ਇਹ ਗਲਤ ਗੱਲ ਕਿਉਂ ਤੁਸੀਂ ਕਹਿ ਦਿੱਤੀ? ਸਤਿਗੁਰਾਂ ਨੇ ਕਿਹਾ ਗਲਤ ਨਹੀਂ ਹੈ, ਤੁਸੀਂ ਸੰਸਾਰੀ ਹੋ, ਤੁਸੀਂ ਗ੍ਰਿਸਤੀ ਹੋ, ਅਸੀਂ ਸੰਨਿਆਸੀ ਹਾਂ। ਕਹਿਣ ਲੱਗੇ ਕਿਵੇਂ? ਤੇ ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਤੁਸੀਂ ਸਮਾਧੀ ਵਿੱਚੋਂ ਵੀ ਸੰਸਾਰ ਹੀ ਲੱਭਦੇ ਹੋ ਪਏ, ਇਸ ਕਰਕੇ ਸੰਸਾਰੀ ਹੋ। ਤੁਸੀਂ ਗੇਰੂਏ ਕੱਪੜਿਆਂ ਦੇ ਵਿੱਚੋਂ ਵੀ ਦੁਨੀਆਂ ਦੇ ਰਸ ਲੱਭ ਰਹੇ ਹੋ, ਕਿਸੇ ਨੂੰ ਵਰ ਦਿਆਂਗੇ, ਕਿਸੇ ਨੂੰ ਸ਼ਰਾਬ ਦਿਆਂਗੇ, ਕੋਈ ਮੰਤਰ ਜਪਾਂਗੇ 10 ਬੰਦੇ ਸਾਡੇ ਪੈਰਾਂ ਤੇ ਸਿਰ ਰੱਖ ਦੇਣਗੇ, ਕੋਈ ਲਾਵਾਂਗੇ ਸਮਾਂ ਜਿੱਥੇ ਜਾਵਾਂਗੇ ਲੋਕ ਉੱਠ ਕੇ ਖੜੇ ਹੋ ਜਾਣਗੇ। ਤੇ ਫਰਕ ਕੀ ਪਿਆ ਤੁਹਾਡੇ ਵਿੱਚ ਤੇ ਰਾਜਨੀਤਿਕ ਲੀਡਰਾਂ ਦੇ ਵਿੱਚ? ਉਹ ਵੀ ਇਹੀ ਕਰਦੇ ਨੇ ਵੀ ਜਿੱਥੇ ਜਾਈਏ 4 ਵੋਟਾਂ ਪਿੱਛੇ ਹੋਣ। ਧਾਰਮਿਕ ਬੰਦੇ ਦਾ ਮਤਲਬ ਜਿਹੜਾ ਦੁਨੀਆਂ ਦੀ ਸਲਾਹ ਨਾਲ ਨਹੀਂ ਜਿਉਂਦਾ, ਉਹ ਆਪਣੇ ਆਪ ਜਿਉ ਸਕਦਾ ਹੈ। ਉਹਦੇ ਅੱਗੇ ਸਾਰਾ ਸੰਸਾਰ ਝੁਕ ਜਾਏ ਤਾਂ ਵੀ ਉਸੇ ਹਾਲਾਤ ਵਿੱਚ, ਉਸੇ ਮੁਦਰਾ ਵਿੱਚ ਰਹੇਗਾ। ਉਹਦੇ ਅੱਗੇ ਉਹਦੇ ਪਰਿਵਾਰ ਦੇ ਮੈਂਬਰ ਵੀ ਨਾ ਚੁੱਕਣ, ਉਹਨੂੰ ਤਾਂ ਵੀ ਕੋਈ ਪਰਵਾਹ ਨਹੀਂ। ਇੱਕੋ ਰਸ ਧਾਰਮਿਕ ਬੰਦਾ ਉਹਨੂੰ ਕਹਿੰਦਾ। ਬੰਦਾ ਤੇ ਜਿਉਂਦਾ ਹੀ ਸਰੀਰਾਂ ਦੇ ਵੋਟਾਂ ਦੇ ਆਧਾਰ ਤੇ। ਕਿੰਨੇ ਲੋਕ ਮੈਨੂੰ ਮੰਨਦੇ ਨੇ? ਜੇ 4 ਬੰਦੇ ਨਹੀਂ ਝੁਕਦੇ, ਆਦਮੀ ਬਿਮਾਰ ਹੋ ਜਾਂਦਾ ਹੈ। ਉਹਦਾ ਰਸ ਦੁਨੀਆ ਕਰਕੇ, ਉਹ ਜਿਉਂਦਾ ਹੀ ਦੂਜਿਆਂ ਦੇ ਕਰਕੇ, ਆਪਣੇ ਆਪ ਕਰਕੇ ਤੇ ਜਿੰਦਾ ਹੀ ਨਹੀਂ ਹੋਇਆ। ਅਜੇ ਮੈਂ ਇੱਕ ਬੜੀ ਸੁੰਦਰ ਕਹਾਣੀ ਪੜ੍ਹੀ ਏ, ਬੰਦੇ ਨੂੰ ਕਿਤੇ ਆਪਣੇ ਆਪ ਆਪਣੇ ਗੁਰੂ ਦੇ ਸਹਾਰੇ ਤੇ, ਰੱਬ ਦੇ ਸਹਾਰੇ ਤੇ ਜਿਉਣ ਦੀ ਜਾਚ ਆ ਜਾਏ, ਉਹ ਸੰਸਾਰ ਦੇ ਸਹਾਰੇ ਤੇ ਕਿਉਂ ਜਿਉਂਦਾ ਹੈ? ਕਿਉਂਕਿ ਸੰਸਾਰ ਤੇ ਆਪ ਬੇਸਹਾਰਾ ਹੈ, ਉਹਦਾ ਸਹਾਰਾ ਤੇ ਠੀਕ ਨਹੀਂ ਹੋਵੇਗਾ। ਪਰ ਸਾਡੀ ਇੱਕ ਮਾਨਤਾ, ਸਾਡੀ ਇੱਕ ਧਾਰਨਾ ਬਣ ਚੁੱਕੀ ਏ ਕਿ ਜੇ ਲੋਕ ਸਾਨੂੰ ਜਿਵੇਂ ਕਹਿਣ, ਅਸੀਂ ਉਸ ਤਰ੍ਹਾਂ ਪ੍ਰਤੀਤ ਕਰਨ ਲੱਗ ਪੈਂਦੇ ਹਾਂ। ਜੇ ਉਹਨਾਂ ਨੇ ਕਿਹਾ ਵੀ ਤੁਸੀਂ ਬਹੁਤ ਵੱਡੇ ਹੋ ਤੇ ਅਸੀਂ ਵੱਡੇ ਲੱਗਨੇ ਆ, ਜੇ 4 ਬੰਦਿਆਂ ਨੇ ਨਾ ਕਿਹਾ ਵੱਡੇ ਤੇ ਅਸੀਂ ਛੋਟੇ ਹੋ ਗਏ, ਉਸੇ ਵੇਲੇ ਚਿਹਰਾ ਉਤਰ ਗਿਆ, ਸਿਖਰੀ ਆ ਗਈ, ਫਿਰ ਨਹੀਂ ਚੱਲਦਾ। ਮੈਂ ਕਹਾਣੀ ਬੜੀ ਸੁੰਦਰ ਪੜ੍ਹੀ, ਤੁਹਾਡੇ ਨਾਲ ਸਾਂਝੀ ਕਰਦਿਆਂ। ਵੈਸੇ ਤਾਂ ਇੱਕ ਵੈਸ਼ਨਵ ਸਨ, ਪੰਡਿਤ ਸਨ ਤੇ ਮਾਸ ਤਾਂ ਖਾਂਦੇ ਨਹੀਂ। ਉਹਨਾਂ ਕਿਤੇ ਬੱਕਰੀ ਖਰੀਦ ਲਈ ਇੱਕ ਪਿੰਡ ਵਿੱਚੋਂ, ਸੋਚਿਆ ਸੋਹਣੀ ਲੱਗੀ ਬਹੁਤ, ਖਰੀਦ ਕੇ ਇੱਕ ਪਿੰਡ ਤੋਂ ਆਪਣੇ ਪਿੰਡ ਜਾ ਰਹੇ ਸੀ ਤੇ ਬੱਕਰੀ ਦਾ ਅਜੇ ਛੋਟਾ ਜਿਹਾ ਬੱਚਾ ਹੀ ਸੀ, ਉਹਨੂੰ ਮੋਢੇ ਤੇ ਚੁੱਕ ਲਿਆ। ਹੈਂਡ ਸਨ ਪੰਡਿਤ, ਵੈਸ਼ਨਵ, ਮਾਸ ਮੱਛੀ ਨਹੀਂ ਸਨ ਖਾਂਦੇ। ਤਾਂ ਰਾਹ ਵਿੱਚ 3-4 ਆਦਮੀ ਉਹਨਾਂ ਨੇ ਵੇਖਿਆ ਵੀ ਪੰਡਿਤ ਜੀ ਕਿੱਧਰ ਬੱਕਰੀ ਚੁੱਕ ਕੇ ਲੈ ਕੇ ਜਾ ਰਹੇ, ਇਹ ਤੇ ਸਾਡੇ ਕੰਮ ਆਉਣ ਵਾਲੀ, ਇਹਨੂੰ ਲੂਣ ਲਾਵਾਂਗੇ ਤੇ ਕਿਵੇਂ ਲਈਏ, ਤਰੀਕਾ ਕਿਹੜਾ ਹੈ? ਉਹ ਚਾਰੇ ਜਣੇ ਅੱਗੇ ਦੂਰ ਜਾ ਕੇ 2-2 ਕਿੱਲਿਆਂ ਦੀ ਵਿੱਥ ਦੇ ਉੱਤੇ, 200-200 ਮੀਟਰ ਦੀ ਵਿੱਥ ਤੇ ਖੜੇ ਹੋ ਗਏ। ਪਹਿਲਾਂ ਮਿਲਿਆ ਉਹਨਾਂ ਵਿੱਚੋਂ ਤੇ ਪਹਿਲੇ ਨੇ ਕਿਹਾ, ਪੰਡਿਤ ਜੀ ਕੁੱਤਾ ਬਹੁਤ ਵਧੀਆ ਖਰੀਦਿਆ, ਚੁੱਕੀ ਤਾਂ ਬੱਕਰੀ ਹੋਈ ਸੀ। ਉਹਨਾਂ ਨੇ ਉਹਦੇ ਵਿਸ਼ਵਾਸ ਨੂੰ ਤੋੜ ਕੇ ਉਹਦੇ ਅੰਦਰ ਇੱਕ ਬਿਰਤੀ ਨੂੰ ਬਦਲਣਾ ਚਾਹਿਆ। ਉਹਨਾਂ ਨੇ ਕਿਹਾ ਵੀ ਕੁੱਤਾ ਬਹੁਤ ਵਧੀਆ ਖਰੀਦਿਆ। ਉਹ ਪੰਡਿਤ ਕਹਿੰਦਾ ਵੀ ਤੁਸੀਂ ਮੂਰਖ, ਤੂੰ ਮੂਰਖ ਹੈ, ਕੁੱਤਾ ਕਿੱਥੇ ਤੈਨੂੰ ਦਿਸਦਾ ਨੀ, ਬੱਕਰੀ ਖਰੀਦ ਕੇ ਲਿਆ ਰਿਹਾ। ਉਹਨੇ ਕਿਹਾ ਨਹੀਂ, ਚਲੋ ਤੁਸੀਂ ਨਹੀਂ ਮੰਨਣਾ ਠੀਕ ਹੈ, ਪਰ ਕੁੱਤਾ ਬਹੁਤ ਚੰਗੀ ਨਸਲ ਦਾ, ਹੁਣ ਖਰੀਦ ਕੇ ਲਿਆਇਆ ਸੀ ਆਪਣੇ ਹੱਥੀ ਬੱਕਰੀ। ਪਰ ਉਹਦੇ ਕਹਿਣ ਨਾਲ 20% ਉਹਦਾ ਵਿਸ਼ਵਾਸ ਟੁੱਟ ਗਿਆ ਵੀ ਵਾਕਈ ਬੱਕਰੀ ਹੈ। ਥੋੜਾ ਜਿਹਾ ਉਹਨੇ ਉੱਤੇ ਕੰਨਾਂ ਦੇ ਹੱਥ ਫੇਰ ਕੇ ਵੇਖਿਆ ਵੀ ਵਾਕਈ ਬੱਕਰੀ ਹੈ ਕਿ ਕੁੱਤਾ ਹੈ, ਵਿਸ਼ਵਾਸ ਡੋਲ ਗਿਆ। ਥੋੜਾ ਜਿਹਾ ਅੱਗੇ ਹੋਰ ਕਿਹਾ ਗਿਆ, ਦੂਸਰਾ ਮਿਲ ਪਿਆ, ਉਹਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗਾ ਘੋਰ ਕਲਯੁਗ ਆ ਗਿਆ ਹੈ, ਦੁਨੀਆ ਖਤਮ ਹੋਣ ਵਾਲੀ ਹੈ। ਪੰਡਿਤ ਨੇ ਕਿਹਾ ਕਿਉਂ? ਕਹਿਣ ਲੱਗੇ ਤੁਹਾਡੇ ਵਰਗੇ ਵੈਸ਼ਨਵ ਵੀ ਸਿਰ ਤੇ ਕੁੱਤਾ ਚੁੱਕੀ ਫਿਰਦੇ ਨੇ। ਸ਼ੱਕ ਹੋਰ ਡੂੰਘਾ ਹੋ ਗਿਆ, ਕਿਉਂਕਿ 2 ਬੰਦਿਆਂ ਨੇ ਕਹਿ ਦਿੱਤਾ। ਇਸ ਵਾਰੀ ਉਹਨੇ ਉਹ ਬੱਕਰੀ ਆਪਣੇ ਮੋਢੇ ਤੋਂ ਲਾਹ ਕੇ ਵੇਖੀ ਵੀ ਵਾਕਈ ਬੱਕਰੀ ਇੱਕ ਕੁੱਤਾ ਹੈ। ਉਹ ਕਹਿਣ ਲੱਗਾ ਤੈਨੂੰ ਦਿਸਦਾ ਨਹੀਂ ਬੱਕਰੀ ਹੈ? ਕਹਿਣ ਲੱਗਾ ਨਹੀਂ, ਤੁਹਾਨੂੰ ਭੁਲੇਖਾ ਲੱਗਾ। ਜਦੋਂ 2 ਬੰਦਿਆਂ ਨੇ ਕਹਿ ਦਿੱਤਾ ਤੇ ਮਨ ਵਿੱਚ ਸ਼ੱਕ ਇੰਨਾ ਗਹਿਰਾ ਹੋ ਗਿਆ। ਮੈਂ ਗੱਲ ਕਰ ਰਿਹਾ, ਬੰਦਾ ਦੂਸਰਿਆਂ ਦੀ ਸਟੇਟਮੈਂਟ ਤੇ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ, ਉਹਦੀ ਆਪਣੀ ਕੋਈ ਜ਼ਿੰਦਗੀ ਹੈ ਨਹੀਂ। ਕਿਸੇ ਤਰ੍ਹਾਂ ਅੱਗੇ ਗਿਆ ਤੇ ਜਦੋਂ ਤੀਜਾ ਮਿਲਿਆ ਨਾ ਉਹਨੇ ਵੀ ਇਹ ਗੱਲ ਕਹੀ ਵੀ ਕੁੱਤਾ ਬਹੁਤ ਨਸਲ ਦਾ। ਪੰਡਿਤ ਨੇ ਬੱਕਰੀ ਜਿਹੜੀ ਲਾ ਕੇ ਮੋਢੇ ਤੋਂ ਵਗਾਈ, ਕਹਿਣ ਲੱਗਾ ਭੁਲੇਖੇ ਨਾਲ ਖਰੀਦ ਲਿਆ, ਉੱਥੇ ਤਾਂ ਬੱਕਰੀ ਦਿਸਦੀ ਸੀ, ਹੈ ਕੁੱਤਾ ਹੀ ਹੈ। ਮੰਨ ਗਿਆ ਪੂਰੀ ਤਰ੍ਹਾਂ। ਯਾਨੀ ਕਿ ਜਿੰਨੇ ਜੇ 10-12 ਬੰਦੇ ਸਾਨੂੰ ਜੋ ਕਹਿਣਗੇ ਨਾ ਅਸੀਂ ਉਸ ਤਰ੍ਹਾਂ ਦੀ ਬਣ ਜਾਂਦੇ ਹਾਂ, ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਹੈ। ਦੂਜਿਆਂ ਦੇ ਆਧਾਰ ਤੇ ਜਿਉਂਦੇ ਹਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੀ ਸਿੱਧਾਂ ਦੀ ਵਾਰਤਾਲਾਪ ਹੋਈ ਤਾਂ ਸਤਿਗੁਰੂ ਨੇ ਇੱਕ ਭਾਸ਼ਾ ਵਰਤੀ, ਕਹਿਣ ਲੱਗੇ ਤੁਸੀਂ ਸੰਸਾਰੀ ਹੋ, ਕਿਉਂਕਿ ਉਹਨਾਂ ਨੇ ਕਿਹਾ ਸੀ ਤੁਸੀਂ ਗ੍ਰਿਸਤੀ ਹੋ, ਅਸੀਂ ਸੰਨਿਆਸੀ। ਸਤਿਗੁਰੂ ਨੇ ਕਿਹਾ ਨਹੀਂ, ਤੁਸੀਂ ਸੰਸਾਰੀ ਹੋ ਤੇ ਅਸੀਂ ਸੰਨਿਆਸੀ ਹਾਂ। ਕਿਉਂ? ਕਹਿਣ ਲੱਗੇ ਤੁਸੀਂ ਧਰਮ ਵਿੱਚੋਂ ਸੰਸਾਰ ਲੱਭ ਰਹੇ ਹੋ, ਤੁਸੀਂ ਸਮਾਧੀਆਂ ਵਿੱਚੋਂ ਨਾਟਕ ਚੇਟਕ ਲੱਭ ਰਹੇ ਹੋ, ਆਪਣੀ ਪੂਜਾ ਕਰਾਉਣੀ ਚਾਹੁੰਦੇ ਹੋ, 6 ਮਹੀਨਿਆਂ ਬਾਅਦ ਜਾਂਦੇ ਹੋ ਅਚਲ ਬਟਾਲੇ ਦੇ ਮੇਲੇ ਤੇ, ਲੋਕ ਇਕੱਠੇ ਹੋ ਜਾਂਦੇ ਨੇ ਉੱਥੇ ਤੁਹਾਡੀ ਪੂਜਾ ਕਰਦੇ ਨੇ, ਮਾਲ ਮੱਤਾ ਇਕੱਠਾ ਕਰਕੇ ਕਮਰੇ ਵਿੱਚ ਜਮ੍ਹਾਂ ਕਰ ਲੈਂਦੇ ਹੋ, ਫਿਰ ਸਮਾਧੀ ਲਿਆਉਂਦੇ ਹੋ ਅਗਲੇ 6, ਫਿਰ ਕੀ ਕਰ ਰਹੇ ਹੋ? ਤੁਹਾਡਾ ਪ੍ਰਯੋਜਨ ਕੀ ਹੈ? ਤੁਹਾਡਾ ਪ੍ਰਯੋਜਨ ਤੇ ਸੰਸਾਰ ਹੀ ਹੈ ਨਾ, ਸੰਸਾਰ ਦੇ ਲੋਕ ਝੁਕਾਉਣੇ ਨੇ, ਹੋਰ ਕੀ ਪ੍ਰਯੋਜਨ ਹੈ? ਕਾਹਦੇ ਵਾਸਤੇ ਧਰਮ ਕੁਮਾਰ? ਪਰ ਅਸੀਂ ਰਹਿੰਦੇ ਸੰਸਾਰ ਵਿੱਚ ਹਾਂ, ਸਾਡਾ ਪ੍ਰਯੋਜਨ ਸੰਸਾਰ ਨੂੰ ਚੁਕਾਉਣਾ ਨਹੀਂ, ਸਾਡਾ ਪ੍ਰਯੋਜਨ ਧਰਮ ਹੈ, ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਹੈ, ਉਹਦੇ ਚਰਨਾਂ ਵਿੱਚ ਝੁਕਣਾ ਹੈ। ਇਸ ਕਰਕੇ ਤੁਸੀਂ ਜਵਾਬ ਦਿਓ ਕਿ ਗ੍ਰਿਸਤੀ ਕੌਣ ਹੈ ਤੇ ਸੰਨਿਆਸੀ ਕੌਣ ਹੈ? ਸਤਿਗੁਰੂ ਨੇ ਇੱਕ ਥਾਂ ਤੇ ਜਵਾਬ ਮੰਗਿਆ ਵੀ ਇਹ ਬਾਣੀ ਵਿੱਚ ਕਿ ਕੌਣ ਗਿਰਹੀ ਕੌਣ ਉਦਾਸੀ, ਤੁਹਾਡੇ ਵਿੱਚੋਂ ਦੱਸੋ ਗ੍ਰਿਸਤੀ ਕਿਹੜਾ ਤੇ ਉਦਾਸੀ ਕਿਹੜਾ। ਗ੍ਰਿਸਤੀ ਦੇ ਅਰਥ ਨੇ ਜਿਹੜਾ ਹੈ ਭਾਵੇਂ ਧਰਮ ਵਿੱਚ ਹੈ, ਭਾਵੇਂ ਜਪੀ ਤਪੀ ਖੋਜ ਸੰਸਾਰ ਦੀ ਕਰ ਰਿਹਾ ਹੈ, ਹੈ ਭਾਵੇਂ ਸੇਵਾਦਾਰ, ਨਿਸ਼ਾਨਾ ਤੇ ਉਹਦਾ ਸੰਸਾਰ ਹੀ ਹੈ। ਸੰਨਿਆਸੀ ਕੌਣ ਹੈ, ਧਾਰਮਿਕ ਕੌਣ ਹੈ? ਜਿਹੜਾ ਹੈ ਭਾਵੇਂ ਗ੍ਰਿਸਤੀ ਸੰਸਾਰ ਦੇ ਵਿੱਚ ਪਰ ਖੋਜ ਰੱਬ ਦੀ ਕਰ ਰਿਹਾ ਹੈ, ਉਹ ਕੁਝ ਬਣਨਾ ਨਹੀਂ ਚਾਹੁੰਦਾ, ਉਹ ਆਪਣੇ ਆਪ ਨੂੰ ਮਿਟਾਉਣਾ ਚਾਹੁੰਦਾ ਹੈ। ਇਸ ਕਰਕੇ ਸੰਨਿਆਸੀ ਦਾ ਅਰਥ ਠੀਕ ਹੈ। ਕੁਝ ਲੋਕ ਇਸ ਧਰਤੀ ਤੇ ਸਦਾ ਰਹੇ ਨੇ ਜਿਹੜੇ ਪਿਛਲੇ ਜਨਮਾਂ ਦੇ ਤਜਰਬਿਆਂ ਵਿੱਚੋਂ ਨਿਕਲੇ ਹੁੰਦੇ, ਉਹਨਾਂ ਗ੍ਰਿਸਤ ਨੂੰ ਚੰਗੀ ਤਰ੍ਹਾਂ ਵੇਖ ਲਿਆ ਹੁੰਦਾ, ਗ੍ਰਿਸਤ ਵਿੱਚੋਂ ਅੱਗੇ ਨਿਕਲ ਜਾਂਦੇ, ਉਹ ਫਿਰ ਗ੍ਰਿਸਤ ਵਿੱਚ ਨਹੀਂ ਪੈਂਦੇ, ਤਾਂ ਚੰਗੀ ਗੱਲ ਹੈ ਉਹ ਨਾ ਪੈਣ, ਉਹ ਬਹੁਤ ਵੱਡੀ ਗੱਲ, ਕਿਉਂਕਿ ਉਹਨਾਂ ਨੇ ਪਿੱਛੇ ਕਈ ਵਾਰੀ ਇਸ ਸੰਸਾਰ ਨੂੰ ਚੰਗੀ ਤਰ੍ਹਾਂ ਵੇਖ ਲਿਆ ਗ੍ਰਿਸਤ ਨੂੰ, ਤਾਂ ਹੁਣ ਉਹਨਾਂ ਨੇ ਉਹ ਕੰਮ ਤਿਆਗ ਕੇ ਇਸ ਰੱਬ ਦੇ ਕੰਮ ਨੂੰ ਇਕੱਲੇ ਨੂੰ ਚੁਣਿਆ। ਪਰ ਕਈ ਵਾਰੀ ਬੰਦਾ ਤਿੰਨ ਕੀ ਰੀਸ ਕਰੈ ਸੋ ਬੇਗੁੱਚਾ, ਜੇ ਕੋਈ ਸੰਸਾਰੀ ਵਾਸ਼ਨਾ ਵਾਲਾ ਬੰਦਾ ਇਸ ਤਰ੍ਹਾਂ ਦੇ ਬਖਸ਼ੇ ਹੋਏ ਜਿਹੜੇ ਸੰਸਾਰ ਨੂੰ ਉਲੰਘ ਚੁੱਕੇ ਨੇ, ਅਭਿਆਗਤ ਕਿਹਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ, ਜੇ ਕੋਈ ਬੰਦਾ ਸਿਰਫ ਬਾਹਰੋਂ ਬਾਹਰੋਂ ਉਹਨਾਂ ਦੀ ਰੀਸ ਕਰੇ ਵੀ ਉਹ ਇਸ ਤਰ੍ਹਾਂ ਬਹਿੰਦੇ, ਇਸ ਤਰ੍ਹਾਂ ਕੱਪੜੇ ਪਾਉਂਦੇ ਨੇ, ਇਸ ਤਰ੍ਹਾਂ ਕਰਦੇ ਨੇ, ਸੋ ਬੇਗੁੱਚੈ ਦਾ ਅਰਥ ਉਹ ਬੰਦਾ ਖੁਆਰ ਹੋਵੇਗਾ। ਰੀਸ ਕਰਨੀ ਤੇ ਅੰਦਰੋਂ ਕਰੇ, ਤਿੰਨ ਕੀ ਰੀਸ ਕਰੈ ਸੋ ਬੇਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ, ਉਹਨਾਂ ਦਾ ਜੀਵਨ ਬੜਾ ਉੱਚਾ ਹੈ, ਬੜੇ ਮਹਾਨ ਨੇ, ਧੁਪਿਆ ਹੋਇਆ ਹੈ। ਤਾਂ ਉਹਨਾਂ ਬਾਰੇ ਸਤਿਗੁਰੂ ਨੇ ਕਿਹਾ ਵੀ ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ। ਹੰਸ ਬੜੇ ਸਮੁੰਦਰ ਵਿੱਚ ਤਰ ਰਹੇ ਸਨ, ਕਿਉਂਕਿ ਉਹਨਾਂ ਦਾ ਤਰਨਾ ਸਹਿਜ ਸੁਭਾਅ ਵੀ, ਉਹਨਾਂ ਨੂੰ ਤਿਖੰਭ ਵੀ ਨਹੀਂ ਹਿਲਾਉਣੇ ਪੈਂਦੇ, ਸਰੀਰ ਹੀ ਇਸ ਤਰ੍ਹਾਂ ਦਾ ਬਣਿਆ ਕਿ ਪਾਣੀ ਉਹਨਾਂ ਨੂੰ ਡੋਬਦਾ ਹੀ ਨਹੀਂ, ਉਹ ਨਹੀਂ ਡੁੱਬਦੇ, ਨਾ ਉਹਨਾਂ ਨੂੰ ਹੱਥ ਪੈਰ ਮਾਰਨੇ ਪੈਂਦੇ, ਉੱਤੇ ਬੈਠ ਗਏ ਬਸ ਆਪੇ ਤਰੀ ਜਾਣਗੇ, ਸਰੀਰ ਦੀ ਬਣਤਰ ਇਸ ਤਰ੍ਹਾਂ ਦੀ ਹੈ। ਤੇ 10-12 ਬਗਲੇ ਕਹਿੰਦੇ ਲੰਘ ਰਹੇ ਸੀ, ਉਹਨਾਂ ਨੇ ਸੋਚਿਆ ਵੀ ਰੰਗ ਵੀ ਇਹਨਾਂ ਦਾ ਵੀ ਸਫੈਦ, ਰੰਗ ਸਾਡਾ ਵੀ ਸਫੈਦ, ਦਾਵਾ ਕਰ ਦਿੱਤਾ, ਦਾਵਾ ਠੋਕ ਦਿੱਤਾ ਉਹਨਾਂ ਨੇ ਵੀ ਅਸੀਂ ਵੀ ਹੰਸ ਹਾਂ। ਉਹਨਾਂ ਵਿੱਚੋਂ 1-2 ਨੇ ਸਮਝਾਇਆ ਵੀ ਹੰਸ ਚਿੱਟੇ ਰੰਗ ਕਰਕੇ ਨਹੀਂ ਹੁੰਦਾ, ਹੰਸ ਦਾ ਸਰੀਰ ਹੀ ਇਸ ਤਰ੍ਹਾਂ ਦਾ ਹੁੰਦਾ ਹੈ, ਉਹਨੂੰ ਪਾਣੀ ਨਹੀਂ ਡੋਬਦਾ, ਤੇ ਤੁਸੀਂ ਇਹਨਾਂ ਦੀ ਰੀਸ ਨਾ ਕਰੋ, ਜਦੋਂ ਤੁਸੀਂ ਹੰਸ ਬਣੋਗੇ ਉਦੋਂ ਪਾਣੀ ਤੇ ਬਹਿ ਜਾਣਾ, ਤੁਹਾਨੂੰ ਪਾਣੀ ਨਹੀਂ ਡੋਬੇਗਾ। ਹੁਣ ਤੁਸੀਂ ਉੱਡਣ ਵਾਲੇ ਹੋ, ਉੱਡਦੇ ਰਹੋ। ਪਰ ਰੀਸ ਦੀ ਤਾਂ ਖਾਸ ਕਰਕੇ ਇਸ ਦੇਸ਼ ਵਿੱਚ ਤਾਂ ਬਹੁਤਾ ਰਿਵਾਜ ਹੈ, ਇੱਕ ਬੰਦਾ ਜਿਵੇਂ ਦੇ ਵਸਤਰ ਪਹਿਣ ਦਾ ਸਾਰੇ ਉਸੇ ਤਰ੍ਹਾਂ ਦੇ। ਦਸ ਬਾਰਾਂ ਆਦਮੀ ਚੁਣੇ ਹੋਏ ਨੇ ਇਸ ਦੇਸ਼ ਦੇ, ਉਹ ਟੀਵੀ ਤੇ ਜਿਵੇਂ ਦੇ ਕੱਪੜੇ ਪਾ ਕੇ ਆ ਜਾਣ, ਭਾਵੇਂ ਪਾਟੇ ਪਾ ਕੇ ਆ ਜਾਣ, ਸਾਰਾ ਦੇਸ਼ ਪਾਟੇ ਕੱਪੜੇ ਪਾ ਲੇਗਾ, ਸਾਰਾ ਦੇਸ਼। ਤਾਂ ਇਸ ਤਰ੍ਹਾਂ ਦੀ ਭੇਡਾ ਚਾਲ ਹੈ ਇੱਕ ਦੂਜੇ ਦੇ ਪਿੱਛੇ ਤੁਰਨ ਦੀ। ਤੇ ਬੇਨਤੀ ਮੈਂ ਸਾਂਝੀ ਕਰ ਰਿਹਾ ਸੀ, ਉਹ ਬਗਲੇ ਜਿਹੜੇ ਰੀਸ ਵਿੱਚ ਫਸੇ ਹੋਏ, ਰੀਸਾਂ ਕਰੈ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਤਾਂ ਇਹਨੂੰ ਕਹਿੰਦੇ ਭੇਡ ਬਿਰਤੀ। ਤਾਂ ਮੈਂ ਇੱਕ ਬੜੀ ਸੁੰਦਰ ਕਹਾਣੀ ਸੁਣੀ ਹੈ, ਕਿਸੇ ਅਧਿਆਪਕ ਨੇ ਆਪਣੇ ਵਿਦਿਆਰਥੀ ਨੂੰ ਪੁੱਛਿਆ ਸੀ ਖੜੇ ਕਰਕੇ ਵੀ ਜੇ ਇੱਕ ਵਾੜੇ ਵਿੱਚ 100 ਭੇਡਾਂ ਨੇ, ਇੱਕ ਬਾਹਰ ਕੱਢ ਦਈਏ, ਬਾਕੀ ਕਿੰਨੀਆਂ ਬਚੀਆਂ, ਬਾਕੀ ਕਿੰਨੀਆਂ ਰਹਿ ਗਈਆਂ? ਤੇ ਜੇ ਗਿਣਤੀ ਦਾ ਹਿਸਾਬ ਲਾਓ ਤੇ 99 ਸਨ, ਕਈਆਂ ਨੇ ਕਿਹਾ 99 ਰਹਿ ਗਈਆਂ। ਪਰ ਇੱਕ ਤਜਰਬੇ ਵਾਲਾ ਬੱਚਾ ਸੀ, ਵਿਦਿਆਰਥੀ ਸੀ, ਉੱਠ ਕੇ ਖੜਾ ਹੋਇਆ, ਕਹਿੰਦਾ ਮੈਂ ਦੱਸਣਾ ਚਾਹੁੰਦਾ। ਅਧਿਆਪਕ ਨੇ ਕਿਹਾ ਦੱਸੋ, ਇੱਕ ਵਾੜੇ ਵਿੱਚ 100 ਭੇਡਾਂ ਨੇ, ਇੱਕ ਕੱਢ ਦਈਏ, ਬਾਕੀ ਕਿੰਨੀਆਂ ਬਚੀਆਂ? ਉਹਨੇ ਕਿਹਾ ਬਾਕੀ ਕੋਈ ਨਹੀਂ ਬਚੀ, ਵਾੜਾ ਖਾਲੀ ਹੋ ਗਿਆ, ਸਾਰੀਆਂ ਚਲੀਆਂ। ਕਹਿਣ ਲੱਗਾ ਇਹ ਕੀ ਗੱਲ, ਇੱਕ ਕੱਢੀ 99 ਨਹੀਂ ਰਹੀਆਂ? ਤਾਂ ਉਹਨੇ ਕਿਹਾ ਨਹੀਂ, ਮੈਂ ਇਹ ਜਵਾਬ ਕਿਤਾਬ ਵਿੱਚੋਂ ਨਹੀਂ ਪੜਿਆ ਸੀ, ਭੇਡਾਂ ਰੱਖੀਆਂ ਹੋਈਆਂ ਨੇ, ਜੇ ਵਾੜੇ ਵਿੱਚੋਂ ਇੱਕ ਕੱਢੀਏ ਤੇ 99 ਉਹਦੇ ਪਿੱਛੇ ਆਪੇ ਨਿਕਲ ਜਾਂਦੀਆਂ ਨੇ। ਯਾਨੀ ਕਿ ਭੇਡ ਬਿਰਤੀ ਬੰਦੇ ਦੀ ਉਹ ਹੈ ਕਿ ਉਹਨੇ ਜੋ ਟੀਵੀ ਤੇ ਵੇਖਿਆ ਉਹ ਪਹਿਨ ਲਿਆ, ਭਾਵੇਂ ਉਹਦੀ ਸਭਿਅਤਾ ਨਾਲ ਮਿਲਦਾ ਕਿ ਨਹੀਂ, ਭਾਵੇਂ ਉਹਦੇ ਪਰਿਵਾਰ ਨਾਲ ਸੰਬੰਧਿਤ ਹੈ ਕਿ ਨਹੀਂ, ਉਹਦੇ ਧਰਮ ਦੇ ਵਿੱਚ ਉਹ ਬਾਣਾ ਜਿਹੜਾ ਮਾਨਤਾ ਪ੍ਰਾਪਤ ਹੈ ਕਿ ਨਹੀਂ, ਇਹਦਾ ਕੋਈ ਮਤਲਬ ਨਹੀਂ। ਤਾਂ ਉਹ ਭੇਡ ਬਿਰਤੀ ਹੈ, ਉਹ ਸਰੀਰ ਮਨੁੱਖ ਦਾ ਹੈ। ਕਿਤੇ ਭੇਡ ਨੇ ਸੰਕਲਪ ਕਰ ਲਿਆ ਹੈ ਕਿ ਬੰਦੇ ਦਾ ਸਰੀਰ ਮਿਲੇ ਤੇ ਭੇਡ ਆਦਮੀ ਬਣ ਗਈ ਹੈ। ਤਾਂ ਜਿਹੜਾ ਬੇਨਤੀ ਮੈਂ ਕਰ ਰਿਹਾ ਸੀ, ਜਿਹੜਾ ਮਨੁੱਖ ਹੈ ਉਹ ਕਦੀ ਕਿਸੇ ਵੱਲੋਂ ਵੇਖ ਕੇ ਨਹੀਂ ਜਾਂਦਾ, ਸਿਰਫ ਇੱਕ ਗੱਲ ਜ਼ਰੂਰ, ਜਦੋਂ ਵੇਖਦਾ ਹੈ ਤੇ ਆਪਣੇ ਗੁਰੂ ਵੱਲੋਂ ਵੇਖ ਕੇ ਜ਼ਰੂਰ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤਾ ਹੈ, ਕਹਿਣ ਲੱਗੇ ਜੇ ਰੀਸ ਕਰਨੀ ਹੈ ਤੇ ਆਪਣੇ ਗੁਰੂ ਦੇ ਗੁਣਾਂ ਦੀ ਕਰਿਆ ਕਰ ਅਰਦਾਸ ਕਰਕੇ। ਤੂੰ ਸਾਹਿਬ ਹਉ ਸਾਂਗੀ ਤੇਰਾ, ਸਾਂਗੀ ਕਹਿੰਦੇ ਨੇ ਸਾਂਗ ਲਾਉਣ ਵਾਲੇ ਨੂੰ, ਜਿਵੇਂ ਕਿਸੇ ਦੀ ਰੀਸ ਲਾਉਣੀ। ਆਪਣੇ ਗੁਰੂ ਦਾ ਜੀਵਨ ਵੇਖ, ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਵਿੱਚੋਂ ਗੁਰੂ ਦਾ ਸਰੂਪ ਵੇਖ ਤੇ ਉਸ ਤਰ੍ਹਾਂ ਦਾ ਤੂੰ ਜੀਵਨ ਜਿਉਣ ਦਾ ਯਤਨ ਕਰ, ਉਸ ਤਰ੍ਹਾਂ ਦਾ ਸਾਂਗ ਤੂੰ ਬਣਾ। ਤਾਂ ਮੈਂ ਅੱਜ ਦਾ ਜਿਹੜਾ ਬਚਨ ਹੈ ਆਪ ਜੀ ਨਾਲ ਸਾਂਝਾ ਕਰਦਿਆਂ ਮੈਂ ਬੇਨਤੀ ਕੀਤੀ ਸੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਬਹੁਤ ਸਾਰੇ ਸ਼ਬਦ ਆਉਂਦੇ ਵੀ ਉਹ ਕਿਵੇਂ ਦਾ ਹੈ। ਕਈਆਂ ਥਾਵਾਂ ਤੇ ਕਿਹਾ ਉਹਦਾ ਸਰੀਰ ਨਹੀਂ ਹੈ, ਕਈ ਥਾਵਾਂ ਤੇ ਕਿਹਾ ਉਹਦੇ ਅੰਗ ਨੇ। ਪਰ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ 91 ਨੰਬਰ ਸ਼ੰਤ ਦੇ ਅੰਦਰ ਜਾਪ ਸਾਹਿਬ ਵਿੱਚ ਬੜੀ ਵੱਡੀ ਇੱਕ ਖੋਜ, ਜਿਹੜੀ ਕਿ ਮੇਰੀ ਸਮਝ ਵਿੱਚ ਆਇਆ ਵੀ ਮੈਂ ਕਿਤੇ ਪੜ੍ਹੀ ਨਹੀਂ, ਜੋ ਕੁਝ ਇਸ ਸ਼ੰਤ ਵਿੱਚ ਲਿਖਿਆ ਹੋਇਆ ਹੈ, ਗਿਆਨ ਬੜੇ ਨੇ, ਪਰ ਜੋ ਕੁਝ ਇੱਥੇ ਸਪਸ਼ਟ ਕੀਤਾ ਗਿਆ ਹੈ, ਬੜਿਆਂ ਨੇ ਕਿਹਾ, ਕਿਸੇ ਨੇ ਕਿਹਾ ਰੱਬ ਇੰਨਾ ਵੱਡਾ ਹੈ, ਇੰਨਾ ਉੱਚਾ ਹੈ, ਇੰਨਾ ਛੋਟਾ ਹੈ, ਉਹਦੇ ਅੰਗ ਨੇ, ਕਿਸੇ ਨੇ ਕਿਹਾ ਨਹੀਂ ਹੈ। ਪਰ ਸੁਣਨ ਵਾਲਾ ਜਿਹੜਾ ਉਹ ਦੁਬਧਾ ਵਿੱਚ ਪੈ ਗਿਆ, ਜੇ ਤੇ ਇੱਕ ਦਿਨ ਕਥਾ ਸੁਣਦਾ ਵੀ ਉਹਦੇ ਅੰਗ ਨਹੀਂ, ਉਹ ਦਿਸਦਾ ਨਹੀਂ, ਫਿਰ ਵਿਚਾਰਾ ਭਟਕ ਜਾਂਦਾ। ਦੂਜੇ ਦਿਨ ਦੂਸਰਾ ਕਥਾ ਵਾਚਕ ਆਉਂਦਾ, ਉਹ ਕਹਿੰਦਾ ਉਹਦੇ ਅੰਗ ਹੈਣ ਨੇ, ਉਹ ਬੋਲਦਾ ਵੀ ਹੈ, ਉਹਦਾ ਘਰ ਵੀ ਹੈ। ਤਾਂ ਉਹ ਇੱਕ ਤਰ੍ਹਾਂ ਦੀ ਦੁਬਧਾ ਵਿੱਚ ਹੈ, ਪਰ ਸਤਿਗੁਰੂ ਨੇ ਉੱਥੇ ਇਸ ਦੁਬਧਾ ਨੂੰ ਮੇਟਣ ਦਾ ਯਤਨ ਕੀਤਾ ਹੈ। ਉਹ ਕਹਿੰਦੇ ਉਹਦੇ ਅੰਗ ਵੀ ਹੈਣ, ਉਹਦੇ ਸਰੀਰ ਵੀ ਹੈ, ਪਰ ਤੱਤਾਂ ਵਾਲਾ ਸਰੀਰ ਨਹੀਂ, ਅਨ ਭੂਤ ਅੰਗ, ਭੂਤ ਕਹਿੰਦੇ ਨੇ ਤੱਤਾਂ ਨੂੰ, ਪੰਜ ਭੌਤਿਕ ਸਰੀਰ ਆਪਾਂ ਕਹਿੰਦੇ ਹਾਂ ਨਾ, ਵੀ ਮਿੱਟੀ ਦਾ, ਪਾਣੀ ਦਾ, ਅੱਗ ਦਾ, ਹਵਾ ਦਾ ਤੇ ਆਕਾਸ਼ ਦਾ ਬਣਿਆ ਨਾ, ਪੰਜਾਂ ਤੱਤਾਂ ਦਾ। ਹਜ਼ੂਰ ਕਹਿੰਦੇ ਸਰੀਰ ਉਹਦਾ ਜ਼ਰੂਰ ਹੈ, ਪਰ ਇਹਨਾਂ ਪੰਜਾਂ ਤੱਤਾਂ ਦਾ ਉਹਦਾ ਬਣਿਆ ਹੋਇਆ ਸਰੀਰ ਨਹੀਂ ਹੈ। ਅਨ ਭੂਤ ਅੰਗ, ਉਹਦੇ ਅੰਗ ਇਹਨਾਂ ਤੱਤਾਂ ਤੋਂ ਵੱਖਰੇ ਨੇ, ਉੱਚੇ ਨੇ। ਇੱਥੇ ਗੱਲ ਬੰਦ ਨਹੀਂ ਕੀਤੀ। ਫਿਰ ਕਿਸੇ ਸਿੱਖ ਨੇ ਸਵਾਲ ਕੀਤਾ, ਲੱਗਦਾ ਹੈ ਕਿ ਸਤਿਗੁਰੂ ਜੇ ਉਹ ਪੰਜਾਂ ਤੱਤਾਂ ਦਾ ਨਹੀਂ ਬਣਿਆ ਫਿਰ ਉਹ ਕਿਹੜੇ ਤੱਤ ਦਾ ਬਣਿਆ ਹੋਇਆ? ਉਹਦਾ ਸਰੀਰ ਜਿਹਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਮੈਨੂੰ ਪਿਆਰ ਦਾ ਦੁਲਾਰਦਾ ਹੈ, ਧੀਰਜ ਦਿੰਦਾ, ਆਸ਼ੀਰਵਾਦ ਦਿੰਦਾ ਹੈ, ਉਹ ਕਾਹਦਾ ਬਣਿਆ? ਤੇ ਸਤਿਗੁਰੂ ਨੇ ਅੱਗੇ ਫਿਰ ਉਹ ਜਵਾਬ ਦਿੱਤਾ ਹੈ। ਸਾਹਿਬ ਕਹਿੰਦੇ ਆਬਾ ਅਭੰਗ, ਆਬਾ ਸ਼ਬਦ ਬਹੁਤ ਪਿਆਰਾ ਹੈ। ਆਬਾ ਦਾ ਅਰਥ ਹੈ ਔਰਾ, ਆਬਾ ਦਾ ਅਰਥ ਹੈ ਜਿਹੜੀ ਚੀਜ਼ ਦਿਸੇ ਨਾ ਤੇ ਉਹਦਾ ਪ੍ਰਭਾਵ ਪਵੇ। ਜਿਵੇਂ ਇੱਕ ਬੰਦਾ ਆਉਂਦਾ ਹੈ ਨਾ, ਉਹਦਾ ਚਿਹਰਾ ਬੜਾ ਖੁਸ਼ ਹੁੰਦਾ ਹੈ, ਉਹ ਕਮਰੇ ਵਿੱਚ ਆਉਂਦਾ ਹੈ ਤੇ ਸਾਰਾ ਕਮਰਾ ਖੁਸ਼ੀ ਨਾਲ ਭਰਿਆ ਜਾਂਦਾ ਹੈ, ਉਹਦਾ ਆਬਾ ਹੈ, ਉਹਦੀ ਔਰਾ ਹੈ। ਪਰ ਉਸੇ ਕਮਰੇ ਵਿੱਚ ਇੱਕ ਉਦਾਸ ਰੋਂਦੇ ਹੋਏ ਚਿਹਰੇ ਵਾਲਾ ਬੰਦਾ ਆ ਗਿਆ, ਉਹਦਾ ਆਬਾ ਰੋ ਰਿਹਾ ਹੈ। ਇੱਕ ਉਹਦਾ ਆਪਣਾ ਸਰੀਰ ਹੈ, ਇੱਕ ਉਹਦੀ ਚੌਵਾਂ ਪਾਸੇ ਜਿਹੜੀ ਹਵਾ ਹੈ ਉਹ ਪ੍ਰਭਾਵ ਪਾਉਂਦੀ ਹੈ। ਜਿਵੇਂ ਤੁਸੀਂ ਬਿਲਕੁਲ ਜਾਗਦੇ ਹੋਵੋ ਤੇ ਕੋਈ ਸਾਹਮਣੇ ਆ ਕੇ ਬਿਲਕੁਲ ਸੁੱਤਾ ਜਿਹਾ ਆਦਮੀ ਦਲਿੱਦਰ ਪਿਆ ਹੋਇਆ ਉਦਾਸੀ ਪਈ ਬੈਠ ਜਾਏ ਤਾਂ ਵੇਖ ਕੇ ਥੋੜਾ ਜਿਹਾ ਪ੍ਰਭਾਵ ਜ਼ਰੂਰ ਪੈਂਦਾ ਉਹਦੇ ਆਬੇ ਦਾ, ਉਹਦੀ ਨੀਂਦ ਦਾ। ਉਹਦੀ ਨੀਂਦ ਤਰੰਗਾਂ ਪੈਂਦੀਆਂ, ਦੂਜੇ ਨੂੰ ਵੀ ਨੀਂਦ ਆਉਣ ਲੱਗ ਪੈਂਦੀ ਹੈ। ਉਹਦਾ ਅਬ ਹੈ, ਉਹਦਾ ਔਰਾ ਹੈ। ਜਿਵੇਂ ਤੁਸੀਂ ਤਸਵੀਰਾਂ ਤੇ ਵੇਖਦੇ ਹੋ, ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾਈਆਂ ਬਾਅਦ ਵਿੱਚ ਲੋਕਾਂ ਨੇ, ਪਰ ਉਹਨਾਂ ਦੇ ਦੁਆਲੇ ਇੱਕ ਚੱਕਰ ਬਣਾਇਆ ਗਿਆ ਪ੍ਰਕਾਸ਼ ਦਾ, ਨੂਰ ਦਾ, ਇੱਕ ਸਿਰਫ ਵਿਖਾਉਣ ਵਾਸਤੇ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਾਲੇ ਲੋਕ ਨੇ ਉਹਨਾਂ ਦੇ ਆਲੇ ਦੁਆਲੇ ਇੱਕ ਅਬ ਆ, ਇੱਕ ਔਰਾ ਰਹਿੰਦਾ, ਉਹਨਾਂ ਦੀ ਹਵਾ ਆਉਂਦੀ ਹੈ। ਤਾਂ ਹੀ ਅਰਦਾਸ ਵਿੱਚ ਸਿੱਖ ਮੰਗ ਕਰਦਾ ਹੈ। ਇਹ ਸਭ ਤੋਂ ਵੱਡੀ ਅਰਦਾਸ ਸਿੱਖ ਦੀ ਕਿ ਉਹ ਹੀ ਮੈਨੂੰ ਮਿਲਣਾ ਜਿਨ੍ਹਾਂ ਨੂੰ ਮਿਲਿਆ ਤੂੰ ਚਿੱਤ ਆਵੇ, ਕਿਉਂਕਿ ਇਹ ਬੜੀ ਵੱਡੀ ਵਿਗਿਆਨ ਹੈ। ਇਹਦੇ ਵਰਗਾ ਹੋਰ ਕੋਈ ਜਪ ਤਪ, ਕੋਈ ਜੁਗਤੀ ਹੈ ਹੀ ਨਹੀਂ ਦੁਨੀਆ ਵਿੱਚ। ਬਸੰਤ ਰਾਗ ਦਾ ਪਹਿਲਾ ਸ਼ਬਦ ਧਿਆਨ ਨਾਲ ਪੜਨਾ, ਗੁਰੂ ਨਾਨਕ ਸਾਹਿਬ ਜੀ ਦਾ, ਮਹਾ ਮਹਾ ਮੁਬਾਰਕੀ ਚੜਿਆ ਸਦਾ ਬਸੰਤ, ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ, ਭੋਲਿਆ ਹੋ ਮੈਂ ਸੁਰਤ ਵਿਸਾਰ ਵਾਲਾ ਜਿਹੜਾ ਸ਼ਬਦ ਹੈ, ਇਹਦੇ ਵਿੱਚ ਰਹਾਓ ਵਾਲੀ ਇੱਕ ਤੁਕ ਆਉਂਦੀ ਏ, ਉਹਨੂੰ ਕਦੀ ਧਿਆਨ ਨਾਲ ਪੜਨਾ। ਗੁਰੂ ਨਾਨਕ ਸਾਹਿਬ ਕਿਸੇ ਬੰਦੇ ਦੇ ਜਵਾਬ ਦਾ ਸਵਾਲ ਦਿੰਦੇ ਨੇ ਕਿ ਜਿਹੜਾ ਜਗ ਜੀਵਨ ਅਕਾਲ ਪੁਰਖ ਹੈ ਉਹਦੇ ਨਾਲ ਮਿਲਾਪ ਕਿਵੇਂ ਹੋ ਸਕਦਾ, ਉਹਦੇ ਨਾਲ ਸਾਡੇ ਸੰਬੰਧ ਕਿਵੇਂ ਬਣ ਸਕਦੇ ਨੇ? ਤੇ ਸਤਿਗੁਰੂ ਨੇ ਇੱਕ ਬਚਨ ਕਿਹਾ, ਜਗ ਜੀਵਨ ਜੁਗਤ ਨਾ ਮਿਲੈ ਕਾਏ, ਕਹਿਣ ਲੱਗੇ ਕੋਈ ਜੁਗਤੀ ਨਹੀਂ। ਕਿਉਂਕਿ ਖੋਜੀ ਜਿਹੜਾ ਪੁੱਛਦਾ ਤੇ ਹੈ ਨਾ ਵੀ ਕਿਹੜਾ ਤਰੀਕਾ ਹੈ, ਕਿਵੇਂ ਬਵਾਂ, ਕਿਵੇਂ ਰੀੜ ਦੀ ਹੱਡੀ ਸਿੱਧੀ ਕਰਾਂ, ਯਤਨ ਕਰਦਾ ਹੈ, ਖੋਜ ਕਰਦਾ। ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਜਗ ਜੀਵਨ ਜੁਗਤ ਨਾ ਮਿਲੈ ਕਾਏ, ਜਿਹੜਾ ਜਗ ਜੀਵਨ ਹੈ ਜੁਗਤੀਆਂ ਨਾਲ ਨਹੀਂ ਮਿਲਦਾ, ਜਪ ਤਪ ਨਾਲ ਨਹੀਂ ਮਿਲਦਾ। ਫਿਰ ਮਹਾਰਾਜ ਨਾਲ ਤੁਸੀਂ ਕਹਿੰਦੇ ਹੋ ਜਪ ਤਪ ਕਾ ਬੰਧ ਬੇੜਦਾ, ਹਜ਼ੂਰ ਨੇ ਕਿਹਾ ਹਾਂ ਜਪ ਤਪ, ਮੈਂ ਇਹ ਨਹੀਂ ਕਿਹਾ ਵੀ ਜਪ ਤਪ ਨਾਲ ਮਿਲਦਾ ਹੈ, ਜਪ ਤਪ ਨਾਲ ਬੇੜੀ ਬਣਦੀ ਏ ਜਿਹਦੇ ਉੱਤੇ ਚੜ ਕੇ ਤੁਸੀਂ ਇਹ ਸੰਸਾਰ ਸਮੁੰਦਰ ਤੇ ਦਰਿਆ ਤੋਂ ਲੰਘਣਾ ਹੈ ਤੇ ਪਾਰਲੇ ਪਾਸੇ ਉਹ ਹੈ। ਜਪ ਤਪ ਤੁਹਾਨੂੰ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ, ਸੇਵਾ ਕਰਨੀ, ਉਹ ਸਿਰਫ ਬੇੜੀ ਹੈ, ਉਹ ਮਿਲਾਪ ਨਹੀਂ। ਮਿਲਾਪ ਉਹਦੀ ਕਿਰਪਾ ਨਾਲ ਹੈ, ਜਦੋਂ ਤੁਸੀਂ ਉੱਥੇ ਪਹੁੰਚ ਗਏ ਉਹਦੇ ਸਾਹਮਣੇ ਆ ਗਏ। ਤਾਂ ਇਸ ਜੁਗਤਾਂ ਨੂੰ ਇਹ ਸਮਝ ਲੈਣਾ ਬਈ ਇਹ ਸਾਨੂੰ ਕੰਮ ਦੇਣਗੀਆਂ, ਇਹ ਸਾਡੀ ਇੱਕ ਮੂਰਖਤਾ ਭਰੀ ਇੱਕ ਗਿਆਨ ਹੈ ਜੋ ਅਧੂਰਾ ਹੈ। ਤੇ ਸਤਿਗੁਰੂ ਨੇ ਬਚਨ ਕੀਤੇ ਜਗ ਜੀਵਨ ਜੁਗਤ ਨਾ ਮਿਲੈ ਕਾਏ, ਕੋਈ ਜੁਗਤ ਇਸ ਤਰ੍ਹਾਂ ਦੀ ਨਹੀਂ ਜਿਸ ਦੁਆਰਾ ਤੁਸੀਂ ਉਹਨੂੰ ਖੁਸ਼ ਕਰ ਸਕੋ। ਕੋਈ ਇਸ ਤਰ੍ਹਾਂ ਦੀ ਸੇਵਾ, ਕੋਈ ਇਸ ਤਰ੍ਹਾਂ ਦਾ ਸਿਮਰਨ, ਕੋਈ ਇਸ ਤਰ੍ਹਾਂ ਦਾ ਧਿਆਨ, ਕੋਈ ਇਸ ਤਰ੍ਹਾਂ ਦਾ ਚੱਕਰ ਨਾਭੀ ਦਾ ਕੁਝ ਨਹੀਂ। ਫਿਰ ਉਹ ਕਿਹੜੀਆਂ ਚੀਜ਼ਾਂ ਨੇ? ਉਹ ਸਿਰਫ ਬੰਦੇ ਦੀ ਆਪਣੀ ਸੁਰਤ ਨੂੰ ਠੀਕ ਕਰਨ ਵਾਸਤੇ, ਆਪਣੇ ਮਕਾਨ ਦੀ ਸਫਾਈ ਵਾਸਤੇ ਨੇ, ਆਪਣੇ ਆਪ ਨੂੰ ਧੋਣ ਵਾਸਤੇ, ਆਪਣੇ ਆਪ ਨੂੰ ਸ਼ੁੱਧ ਕਰਨ ਵਾਸਤੇ ਨੇ। ਪਰ ਇੱਥੇ ਸਤਿਗੁਰੂ ਨੇ ਇੱਕ ਜੁਗਤ ਵਿੱਚ ਦੱਸ ਦਿੱਤੀ। ਮੈਂ ਸ਼ਬਦ ਦੀ ਗੱਲ ਕਰ ਰਿਹਾ ਸੀ ਜਿਹੜਾ ਬਸੰਤ ਰਾਗ ਦਾ ਪਹਿਲਾ ਸ਼ਬਦ ਹੈ। ਜਗ ਜੀਵਨ ਜੁਗਤ ਨਾ ਮਿਲੈ ਕਾਏ, ਪਰ ਇੱਕ ਜੁਗਤ ਦੱਸ ਦਿੱਤੀ। ਕਹਿਣ ਲੱਗੇ ਤੇਰੇ ਦਾਸਨ ਦਾਸਾਂ ਰਵੋ ਰਾਏ, ਜਿਹੜਾ ਤੇਰੇ ਦਾਸਾਂ ਦਾ ਦਾਸ ਹੋਣਾ ਇਹ ਸਭ ਤੋਂ ਵੱਡੀ ਜੁਗਤ ਹੈ, ਇਹ ਸਭ ਤੋਂ ਵੱਡਾ ਤਰੀਕਾ ਹੈ। ਦਾਸਾਂ ਦਾ ਦਾਸ, ਸਾਰਿਆਂ ਦਾ ਦਾਸ, ਇਹ ਸਾਰਿਆਂ ਵਾਸਤੇ ਇੱਕੋ ਜਿਹੀ ਕਹੀ ਗੁਰੂ ਸਾਹਿਬ। ਇਹਦੇ ਵਾਸਤੇ ਇਹ ਨਹੀਂ ਵੀ ਇਹ ਕੁਝ ਲੋਕਾਂ ਵਾਸਤੇ ਹੈ ਵੀ ਤੁਸੀਂ ਦਾਸਾਂ ਦੇ ਦਾਸ ਬਣ ਜਾਓ, ਨਹੀਂ, ਸਾਰਿਆਂ ਵਾਸਤੇ ਹੈ ਇਹ। ਠੀਕ ਹੈ ਜਿਹੜੇ ਵਿਸ਼ੇਸ਼ ਲੋਕ ਹੁੰਦੇ ਨੇ ਉਹ ਆਪੇ ਚੁਣੇ ਜਾਂਦੇ, ਆਪੇ ਪਹਿਚਾਣੇ ਜਾਂਦੇ, ਪਰ ਇਹ ਹੁਕਮ ਸਾਰਿਆਂ ਨੂੰ ਹੈ। ਸਿਰ ਨਾਨਕ ਲੋਕਾਂ ਭਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਤਾਂ ਸਤਿਗੁਰੂ ਦੇ ਅੱਜ ਬਚਨ ਨੇ ਕਹਿੰਦੇ ਅਨਭੂਤ ਅੰਗ ਆਭਾ ਅਪੰਗ, ਆਭਾ ਦੇ ਅਰਥ ਨੇ ਪ੍ਰਕਾਸ਼, ਅਕਾਲ ਪੁਰਖ ਵਾਹਿਗੁਰੂ ਜਿਸ ਦਾ ਬਿਆਨ ਕਲਗੀਆਂ ਵਾਲੇ ਪਾਤਸ਼ਾਹ ਕਰ ਰਹੇ ਨੇ, ਕਹਿੰਦੇ ਉਹਦੀ ਆਭਾ, ਉਹਦਾ ਪ੍ਰਭਾਵ, ਉਹਦਾ ਅਸਰ ਅਭੰਗ ਹੈ, ਭਾਵ ਉਹਨੂੰ ਕੱਟਿਆ ਨਹੀਂ ਜਾ ਸਕਦਾ। ਭੰਗ ਦੇ ਅਰਥ ਨੇ ਤੋੜਨਾ, ਉਹਨੂੰ ਕੱਟਿਆ ਨਹੀਂ ਜਾ ਸਕਦਾ। ਸਤਿਗੁਰੂ ਅੱਗੇ ਬਚਨ ਕਹਿੰਦੇ ਗਤ ਮਿਤ ਅਪਾਰ, ਗਤ ਦੇ ਅਰਥ ਨੇ ਸਪੀਡ, ਗਤੀ। ਅਕਾਲ ਪੁਰਖ ਦੇ ਕੰਮ ਕਰਨ ਦੀ ਜਿਹੜੀ ਗਤੀ ਹੈ ਉਹ ਅਪਾਰ ਦਾ ਮਤਲਬ ਬੇਹੱਦ ਹੈ, ਉਹਨੂੰ ਕਿਸੇ ਮਿਲਿਆ ਨਹੀਂ ਅੱਜ ਤੱਕ। ਕਿੰਨੀ ਸਪੀਡ ਨਾਲ ਉਹ ਕੰਮ ਕਰਦਾ ਹੈ, ਕਿੰਨੀ ਤੇਜ਼ੀ ਨਾਲ ਕਰਦਾ, ਦੋ ਗੁਣ ਉਹਦੇ ਵਿੱਚ ਇਕੱਠੇ ਨੇ। ਹੁਣ ਇੱਥੇ ਅੱਗੇ ਹੀ ਇੱਕ ਆਵੇਗਾ ਕਿ ਆਲਸਿਆ ਕਰਮ, ਆਲਸਿਆ ਦਾ ਅਰਥ ਹੈ ਆਲਸੀ ਹੋਣਾ। ਵੈਸੇ ਇਹਦੇ ਅਰਥ ਇਹ ਵੀ ਕੀਤੇ ਨੇ ਲੇਸ ਰਹਿਤ ਹੋਣਾ, ਦੋਵੇਂ ਅਰਥ ਬਣਦੇ ਨੇ। ਆਲਸ ਦਾ ਅਰਥ ਹੈ ਕਿ ਕੰਮ ਕਰਨਾ ਵੀ ਤੇ ਕੰਮ ਦੇ ਪ੍ਰਭਾਵ ਥੱਲੇ ਵੀ ਨਾ ਆਉਣਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਆਦਮੀ ਕੰਮ ਕਰਦਾ, ਕਈਆਂ ਦੇਸ਼ਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਗ ਹੈ, ਤੁਸੀਂ ਵਿਦੇਸ਼ ਵਿੱਚ ਕਹੋਗੇ, ਵਿਦੇਸ਼ ਵਿੱਚ ਜਾ ਕੇ ਦੇਖੋ, ਉੱਥੇ ਇੱਕ ਬੜੀ ਵੱਡੀ ਬਿਮਾਰੀ, ਉਹਦੇ ਨਾਲ ਲੋਕ ਪੀੜਿਤ ਹੋ ਗਏ ਨੇ, ਕੌਮੇ ਵਿੱਚ ਚਲੇ ਗਏ ਨੇ। ਉਹ ਕਿਹੜਾ ਰੋਗ ਹੈ? ਉਹਨੂੰ ਕਹਿੰਦੇ ਸਟਰੋਕ। ਸਟਰੋਕ ਦਾ ਮਤਲਬ ਵੀ ਬੰਦਾ ਅੱਜ ਕੰਮ ਕਰਕੇ ਆਇਆ ਤੇ ਅਜੇ ਗੱਡੀ ਤੋਂ ਉਤਰਿਆ ਨੀ, ਕੱਲ ਵਾਲੇ ਦਾ ਬੋਝ ਫਿਰ ਦਿਮਾਗ ਤੇ ਵੀ ਕੱਲ ਕਿਵੇਂ ਸਵੇਰੇ ਫਿਰ ਉੱਠਣਾ, ਰਾਤ ਦੇ 10 ਵੱਜ ਗਏ, ਅਜੇ ਕੱਪੜੇ ਵੀ ਨੀ ਧੋਤੇ, ਅਜੇ ਸਰੀਰ ਨੂੰ ਆਰਾਮ ਵੀ ਨੀ ਮਿਲਿਆ, ਤੇ ਕੱਲ ਵਾਲੇ ਕੰਮ ਦਾ ਦਿਮਾਗ ਤੇ ਬੋਝ। ਜੇ ਸਵੇਰੇ ਨਾ ਗਏ ਤੇ ਨੌਕਰੀ ਕੱਟੀ ਜਾਏਗੀ, ਤੇ ਜੇ ਉਹਨਾਂ ਨੂੰ ਸਾਲ ਬਾਅਦ ਇੱਥੇ ਛੁੱਟੀ ਮਿਲੀ ਵੀ ਤੁਸੀਂ ਆਪਣੇ ਦੇਸ਼ ਜਾ ਕੇ ਆਓ, ਤਾਂ ਉਹਨਾਂ ਦਿਨਾਂ ਦੇ ਵਿੱਚ ਵਾਪਸ ਮੁੜਨਾ, ਜੇ ਲੇਟ ਹੋ ਗਏ ਤਾਂ ਵੀ ਨੌਕਰੀ ਗਈ। ਉਹਨੂੰ ਕਹਿੰਦੇ ਦਿਮਾਗ ਦੇ ਉੱਤੇ ਪਿਆ ਹੋਇਆ ਪ੍ਰੈਸ਼ਰ, ਪ੍ਰਭਾਵ, ਸਟਰੋਕ ਕਹਿੰਦੇ ਉਹਨੂੰ। ਉਹਦੇ ਨਾਲ ਵਿਦੇਸ਼ੀ ਲੋਕ ਬੜੇ ਪੀੜਤ ਨੇ। ਸਤਿਗੁਰੂ ਨੇ ਕਿਹਾ ਵੀ ਤੂੰ ਕੰਮ ਵੀ ਬੜਾ ਕਰਨਾ, ਬਹੁਤ ਕੰਮ ਕਰਨਾ, ਪਰ ਤੇਰੇ ਉੱਤੇ ਸਟਰੋਕ ਨਹੀਂ, ਤੇਰੇ ਉੱਤੇ ਪ੍ਰੈਸ਼ਰ ਨਹੀਂ ਕੰਮ ਦਾ, ਤੂੰ ਫਿਰ ਵੀ ਆਲਸੀ ਰਹਿਣਾ, ਬੇਪਰਵਾਹ ਜਿਹਾ ਰਹਿਣਾ, ਥੋੜੇ ਜਿਹੇ ਆਲਸ ਵਿੱਚ ਹੋਣਾ ਰੱਬ ਦਾ ਗੁਣ ਹੈ, ਥੋੜੇ ਜਿਹੇ ਆਲਸ ਵਿੱਚ, ਥੋੜੇ ਜਿਹੇ ਬੇਪਰਵਾਹ ਰਹਿਣਾ, ਪਰ ਇੰਨੇ ਆਲਸੀ ਨਹੀਂ ਜਿੰਨੇ ਆਪਾਂ ਹੋ ਗਏ ਹਾਂ। ਅਸੀਂ ਜ਼ਿਆਦਾ ਆਲਸੀ ਹੋ ਗਏ, ਧਿਆਨ ਹੀ ਇਹਦੇ ਵਿੱਚ ਰਹਿਣਾ ਜੀ, ਨੀਂਦ ਨਹੀਂ ਪੂਰੀ ਹੋਈ, ਕੀ ਕਰਾਂਗੇ ਅੱਜ, ਪਹਿਲੇ ਡਿੱਗ ਪਏ, ਡਿੱਗਣ ਤੋਂ ਪਹਿਲੇ ਡਿੱਗ ਪਏ। ਜਿਹੜੀ ਇਹ ਉਮਰ ਹੈ ਨਾ 16 ਸਾਲ ਤੋਂ ਲੈ ਕੇ 30 ਸਾਲ ਤੱਕ, ਇਹਦੇ ਵਿੱਚ ਨੀਂਦ ਤੇ ਥਕਾਵਟ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਬੰਦਾ ਸੋਚਦਾ ਤੇ ਤਾਂ ਇਹ ਵਾਪਰਦੀਆਂ ਨੇ, ਇਹਦੇ ਤੋਂ ਅੱਗੇ ਤਾਂ ਹੁੰਦਾ ਹੈ, 30 ਸਾਲ ਤੋਂ ਅੱਗੇ ਤਾਂ ਇਹ ਵਾਪਰ ਸਕਦਾ ਹੈ ਵੀ ਸਰੀਰ ਦੇ ਕੁਝ ਤੱਤ ਘਟਣੇ ਸ਼ੁਰੂ ਹੋ ਜਾਂਦੇ ਨੇ, ਪਰ ਜਿਹੜੀ 15 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਜ਼ਿੰਦਗੀ ਹੈ, ਇਹਦੇ ਵਿੱਚ ਬੰਦੇ ਦੀ ਨੀਂਦ ਉਹਦੀ ਸੋਚ ਤੇ ਖੜੀ ਹੈ। ਨੀਂਦ ਜਾਂ ਥਕਾਵਟ ਉਹਨੂੰ ਹੁੰਦੀ ਹੀ ਤਾਂ ਹੈ ਜਦੋਂ ਸੋਚ ਲੈਂਦਾ ਜੀ ਅੱਜ ਸਾਰਾ ਦਿਨ ਫਲਾਣਾ ਕੰਮ ਕੀਤਾ, ਹੁਣ ਸਵੇਰੇ ਨਹੀਂ ਉੱਠਿਆ ਜਾਣਾ। ਬਸ ਉਹਦੀ ਸੋਚ ਨੇ ਅੰਦਰੋਂ ਪੈਦਾ ਕੀਤੀ ਥਕਾਵਟ ਵੀ ਤੇ ਨੀਂਦ ਵੀ। ਨਹੀਂ ਤਾਂ ਇਹ ਜਿਹੜੇ 15 ਸਾਲ ਨੇ, ਜੇ ਬੰਦੇ ਨੂੰ ਜਿੰਨੀ ਮਰਜ਼ੀ ਥਕਾਵਟ ਹੋਵੇ, ਜਿਤਨੀ ਮਰਜ਼ੀ ਨੀਂਦ ਆਈ ਹੋਵੇ, ਉਹ 2 ਘੰਟੇ ਵਿੱਚ ਪਰਤ ਕੇ ਫਿਰ ਤਿਆਰ ਹੋ ਸਕਦਾ ਕੰਮ ਵਾਸਤੇ, 2 ਘੰਟੇ ਆਰਾਮ ਕਰਕੇ। ਪਰ ਇਹ ਪਰਮਾਤਮਾ ਦਾ ਇੱਕ ਸੁਭਾਅ ਹੈ ਆਲਸਿਆ ਕਰਮ, ਥੋੜਾ ਜਿਹਾ ਉਹ ਆਪਣੇ ਆਪ ਨੂੰ, ਉਹਦਾ ਸੁਭਾਵ ਥੋੜਾ ਜਿਹਾ ਜਿਹਨੂੰ ਕਹਿੰਦੇ ਲੂਜ ਹੈ, ਢਿੱਲਾ ਰੱਖਦਾ ਹੈ, ਕਿਸੇ ਕੰਮ ਦੀ ਚਿੰਤਾ ਨਹੀਂ ਕਰਦਾ। ਕੰਮ ਕਰਦਾ ਵੀ ਹੈ, ਕੰਮ ਕਰਦਾ, ਪਰ ਕਰਮ ਕਰਤ ਹੋਵੇ ਨੇ ਕਰਮ, ਖੁੱਲਾ ਰਹਿੰਦਾ ਹੈ। ਵੇਖੈ ਵਿਗਸੈ ਕਰ ਵਿਚਾਰ, ਵਹਿੰਦਾ ਵੀ ਹੈ, ਸਾਰਿਆਂ ਦੀ ਪਾਲਣਾ ਵੀ ਕਰਦਾ ਤੇ ਖੁਸ਼ ਵੀ ਰਹਿੰਦਾ। ਨਹੀਂ ਤੇ ਪਰਿਵਾਰ ਦੇ 4 ਮੈਂਬਰਾਂ ਨੂੰ ਪਾਲਣਾ ਪੈ ਜਾਏ, ਬੰਦਾ ਖਿੱਚ ਜਾਂਦਾ। ਪਿੱਛੇ ਉਹਦਾ ਇੱਕ ਹੁਣ ਹੋਰ ਗੁਣ ਆਇਆ ਜਾਪ ਸਾਹਿਬ ਦੇ ਵਿੱਚ ਕਿ ਆਖਿਜ ਧਰਮ, ਅਖਿਜ ਹੈ, ਖਿਜਦਾ ਨਹੀਂ। ਉਹ ਖਿਜਦਾ ਤਾਂ ਨਹੀਂ ਕਿ ਕਿਸੇ ਕਰਨ ਵਾਲੇ ਕੰਮ ਦਾ ਉਹਦੇ ਉੱਤੇ ਸਟਰੋਕ ਪ੍ਰਭਾਵ ਨਹੀਂ ਰਹਿੰਦਾ। ਅੱਜ ਕੱਲ ਤਾਂ ਆਪਾਂ ਕਹਿੰਦੇ ਹਾਂ ਵੀ ਵਿਕਾਸ ਬੜਾ ਹੋ ਗਿਆ, ਵਿਕਾਸ ਤਾਂ ਹੋ ਗਿਆ, ਬੰਦੇ ਤੇ ਬੰਦਾ ਤੇ ਚੱਕੀ ਵਿੱਚ ਆਇਆ ਹੋਇਆ ਚੋਵਾਂ ਪਾਸਿਓਂ। ਜੇ ਵਿਦਿਆਰਥੀ ਹੈ ਉਹਦੇ ਦਿਮਾਗ ਤੇ ਬੋਝ ਵੀ ਇਹ ਕਿਵੇਂ ਕਲੀਅਰ ਕਰਨਾ ਜਿਹੜਾ ਪੇਪਰ ਹੈ। ਜੇ ਨਾ ਹੋਇਆ ਜ਼ਿੰਦਗੀ ਵਿੱਚ ਕੀ ਕਰਾਂਗੇ, ਫੇਲ ਹੋ ਗਏ, ਨੌਕਰੀ ਨਹੀਂ ਮਿਲਣੀ, ਪਿੱਛੇ ਡਿੱਗ ਪਵਾਂਗੇ। ਹਰ ਇੱਕ ਆਦਮੀ ਅੱਜ ਚੱਕੀ ਵਿੱਚ ਹੈ। ਇਹ ਅੱਜ ਤੋਂ 50 ਸਾਲ ਪਹਿਲਾਂ ਹਿੰਦੁਸਤਾਨ ਦਾ ਵਿਅਕਤੀ ਇਸ ਰੋਗ ਤੋਂ ਪੀੜਿਤ ਨਹੀਂ ਸੀ। ਉਦੋਂ ਇਹ ਸੀ ਵੀ ਜਿਹੜੇ ਲੋਕ ਪੜ ਗਏ ਉਹ ਸਿਸਟਮ ਚੰਗਾ ਸੀ, ਉਦੋਂ ਜ਼ਿਆਦਿਆਂ ਨੂੰ ਪੜ੍ਹਨ ਦੀ ਵਿਵਸਥਾ ਨਹੀਂ ਸੀ ਤਾਂ ਠੀਕ ਸੀ। ਹੁਣ ਤਾਂ ਪੜ੍ਹੇ ਲਿਖੇ ਅਨਪੜ੍ਹ ਹੋ ਗਏ, ਕਿਉਂਕਿ ਅੱਗੋਂ ਥਾਂ ਹੀ ਕੋਈ ਨਹੀਂ ਮਿਲਦੀ ਕਿੱਥੇ ਕੰਮ ਕਰਨਗੇ। ਜਿਹੜਾ ਪਿਛਲਾ ਸਿਸਟਮ ਸੀ ਕਿ ਥੋੜੇ ਜਿਹੇ ਲੋਕ ਜ਼ਿਆਦਾ ਪੜ੍ਹਨ, ਬਾਕੀ ਦੇ ਨਾਰਮਲ ਜਿਹਾ ਪੜ੍ਹਨ, ਆਮ ਕੰਮ ਕਰਨ, ਉਹ ਬੜਾ ਵਧੀਆ ਸੀ। ਪਰ ਹੁਣ ਸਾਰੇ ਪੜ੍ਹ ਗਏ ਤੇ ਸਾਰੇ ਸਾਧੂ ਹੀ ਬਣ ਗਏ, ਹੁਣ ਹੋਰ ਕੀ ਕਰਨਾ ਹੈ, ਕਿਉਂਕਿ ਅੱਗੇ ਪੋਸਟਾਂ ਖਾਲੀ ਹੋਣੀ ਨਹੀਂ ਇੰਨੇ ਪੜ੍ਹਿਆਂ ਵਾਸਤੇ, ਕਿੱਥੇ ਕੰਮ ਕਰਨਗੇ। ਤਾਂ ਇਹ ਗੁਣ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰੂ ਨੇ ਗਿਣਿਆ ਹੈ। ਕਹਿੰਦੇ ਗਤ ਮਿਤ ਅਪਾਰ, ਜਦੋਂ ਕੰਮ ਕਰਦਾ, ਜਦੋਂ ਸੰਸਾਰ ਦੀ ਰਚਨਾ ਕਰਦਾ ਹੈ ਤੇ ਬੜੀ ਸਪੀਡ ਵਿੱਚ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਨੂੰ ਮਿਣਿਆ ਨਹੀਂ ਜਾ ਸਕਦਾ ਉਹਦੀ ਸਪੀਡ ਨੂੰ। ਇੰਨੀ ਜਲਦੀ ਨਾਲ ਹਰ ਰੋਜ਼ ਇੰਨੇ ਨਵੇਂ ਸਰੀਰ ਪੈਦਾ ਕਰੀ ਜਾ ਰਿਹਾ, ਇੰਨਿਆਂ ਨੂੰ ਮਾਰੀ ਜਾ ਰਿਹਾ, ਇੰਨਿਆਂ ਨੂੰ ਤੰਦਰੁਸਤ ਕਰ ਰਿਹਾ, ਇੰਨਿਆਂ ਨੂੰ ਵੱਡੇ ਕਰ ਰਿਹਾ। ਕਿੰਨੇ ਸਰੀਰ ਨੇ, ਸਾਰਿਆਂ ਦੇ ਸਾਰੇ ਸਰੀਰ ਲੰਬੇ ਕਰ ਰਿਹਾ, ਇੰਨਾ ਕੁਝ ਕਰੀ ਜਾ ਰਿਹਾ। ਇਸ ਤਰ੍ਹਾਂ ਦਾ ਉਸ ਅਕਾਲ ਪੁਰਖ ਦਾ ਕਰਮ ਕਲਗੀਧਰ ਪਾਤਸ਼ਾਹ ਜਾਪ ਸਾਹਿਬ ਵਿੱਚ ਗਿਣਦੇ ਹੋਏ ਕਹਿੰਦੇ ਗਤ ਮਿਤ ਅਪਾਰ, ਗੁਣ ਗਨ ਉਦਾਰ। ਫਿਰ ਇੰਨੀ ਗਤੀ ਨਾਲ ਕੰਮ ਵੀ ਕਰਦਾ, ਇੰਨਿਆਂ ਨੂੰ ਬਣਾਉਂਦਾ ਵੀ ਹੈ, ਫਿਰ ਉਹ ਕਹਿੰਦੇ ਉਦਾਰ, ਖੁੱਲੇ ਦਿਲ ਵਾਲਾ, ਬਣਾ ਕੇ ਛੱਡ ਦਿੰਦਾ ਹੈ, ਪਰਤ ਕੇ ਕਦੀ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਬਣਾਇਆ ਹੈ, ਕਦੀ ਨਹੀਂ ਕਹਿੰਦਾ। ਨਹੀਂ ਤੇ ਬੰਦਾ ਇੱਕ ਇੱਟ ਧਰਦਾ ਗੁਰਦੁਆਰੇ ਵਿੱਚ, ਇੱਕ ਇੱਟ, ਮਰਨ ਤੱਕ ਨਹੀਂ ਭੁੱਲੇਗਾ ਉਹਨੂੰ, ਮੈਂ ਫਲਾਣੇ ਗੁਰਦੁਆਰੇ ਵਿੱਚ ਇੱਕ ਇੱਟ ਚੁੱਕ ਕੇ ਲਾਈ ਸੀ, ਸੇਵਾ ਕੀਤੀ ਸੀ, ਦਿੱਤੀ ਨਹੀਂ ਸਿਰਫ ਲਾਈ, ਮੈਂ ਇੰਨੇ ਸਾਲ ਇਹ ਕੰਮ ਕੀਤਾ ਹੈ, ਲਿਖ ਲਿਆ ਅੰਦਰ, ਅੰਦਰ ਮੈਲ ਇਕੱਠੀ ਹੋ ਗਈ, ਮੈਂ ਕੀਤਾ ਹੈ। ਸਿਰਫ ਇੱਕ ਰੱਬ ਹੈ ਜਿਹੜਾ ਬਹੁਤ ਕੁਝ ਕਰਦਾ ਹੈ, ਉਹਨੂੰ ਚੇਤਾ ਭੁੱਲ ਜਾਂਦਾ, ਯਾਦ ਨਹੀਂ ਰਹਿੰਦਾ ਮੈਂ ਬਣਾਇਆ ਸੀ, ਮੈਂ ਕੀਤਾ ਸੀ। ਤਾਂ ਇਸ ਤਰ੍ਹਾਂ ਦੇ ਆਦਮੀ ਨਾਲ ਉਹਦਾ ਕੋਈ ਸੰਬੰਧ ਨਹੀਂ ਜਿਹੜਾ ਲਿਸਟ ਬਣਾ ਕੇ ਰੱਖਦਾ ਧਰਮ ਦੀ। ਉਹ ਤਾਂ ਯਾਦ ਕੌਣ ਰੱਖਦਾ ਹੈ, ਉਹ ਪੜ੍ਹਿਆ ਲਿਖਿਆ ਗਿਆਨਵਾਨ ਪੰਡਿਤ ਹੋ ਸਕਦਾ ਹੈ, ਪੰਡਿਤ ਨੂੰ ਬਹੁਤ ਯਾਦ ਰਹਿੰਦਾ ਹੈ, ਬ੍ਰਹਮ ਗਿਆਨੀ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ, ਉਹਨੇ ਕੱਲ ਕੀਤਾ ਅੱਜ ਭੁੱਲ ਗਿਆ, ਸਲੇਟ ਸਾਫ਼ ਹੋ ਗਈ, कोई मैल नहीं, कोई भार नहीं। पर असी पहला माड़े कर्मां दियां पंडा चुकियां होईयां सन, गुरु ने ओह तां ला दित्तियां, हुण चंगियां दियां उहदे तों वी भारियां चुक लईयां, बोझ तां इको ही रहा। तुसी कदी ख्याल करो, एक बंदे ने 40 किलो मिट्टी चुकी होवे सिर ते, शरीर थकदा ना तुरन लग्या, 40 किलो मिट्टी, चलो 40 किलो मिट्टी कितने सिट दिती बोरी ते 40 किलो सोना चुक लिया, कि सोने का भार घट हुंदा है, वह घट थकाउंदा आदमी नूं। भार तां आखर भार ही है ना, भावे मिट्टी का है ते भावे सोने का है, वजन ते वजन ही है, वह थकाएगा ते उन्हें ही बंदे नूं। ਇਹ ਤੇ ਨਹੀਂ ਵੀ ਸੋਨੇ ਦਾ ਵਜਨ ਹੋਰ ਤਰ੍ਹਾਂ ਦਾ ਹੁੰਦਾ ਤੇ ਮਿੱਟੀ ਦਾ ਹੋਰ ਤਰ੍ਹਾਂ ਦਾ। ਹੰਕਾਰ ਭਾਵੇਂ ਸੰਸਾਰ ਦਾ ਹੋਵੇ ਭਾਵੇਂ ਧਰਮ ਦਾ, ਉਹਦੇ ਵਜਨ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹ ਦੋਵੇਂ ਇੱਕੋ ਜਿਹੇ ਹੁੰਦੇ। ਇਸ ਕਰਕੇ ਇਸ ਭੁਲੇਖੇ ਵਿੱਚ ਬੰਦਾ ਰਹਿੰਦਾ ਵੀ ਮੈਂ ਸੰਸਾਰ ਤੇ ਆ ਗਿਆ, ਹੁਣ ਇੱਧਰ ਆ ਗਿਆ, ਹੁਣ ਤਾਂ ਪੰਡ ਵੱਡੀ ਚੁੱਕ ਲਈ, ਪਰ ਬੋਝ ਤੇ ਉਨਾ ਹੀ ਹੈ, ਬੋਝ ਨਹੀਂ ਛੁੱਟਦਾ, ਭਾਰ ਨਹੀਂ ਘਟਦਾ। ਇਸ ਲਈ ਤੁਸੀਂ ਸਵਈਆਂ ਵਿੱਚ ਇੱਕ ਬਚਨ ਪੜੋਗੇ, ਤੇ ਨਰ ਭਾਵ ਉਤਾਰ ਕੀਏ ਨਿਰਭਾਰ, ਬੜਾ ਪਿਆਰਾ ਬਚਨ ਹੈ ਭੱਟਾਂ ਦਾ। ਸਵੇਰੇ ਦਰਬਾਰ ਸਾਹਿਬ ਤੋਂ ਸਵਈਆ ਵਾਰ ਵਾਰ ਦੁਹਰਾਇਆ ਜਾਂਦਾ, ਤੇ ਨਰ ਭਾਵ ਉਤਾਰ ਕੀਏ ਨਿਰਭਾਰ। ਉਹਨਾਂ ਦੇ ਉੱਤੇ ਨਾ ਸੰਸਾਰ ਦਾ ਭਾਰ ਏ, ਨਾ ਆਪਣੇ ਬਣਾਏ ਹੋਏ ਝੂਠੇ ਗਿਆਨ ਤੇ ਕਮਾਏ ਹੋਏ ਧਰਮ ਦਾ ਗਿਆਨ ਜਿਹੜਾ, ਉਹ ਵੀ ਭਾਰ ਨਹੀਂ ਬਣਦਾ, ਬਿਲਕੁਲ ਖਾਲੀ ਨੇ, ਇੱਕ ਤੋਂ ਬਿਨਾਂ ਉਹਨਾਂ ਕੋਲ ਹੋਰ ਨਹੀਂ ਕੁਝ। ਤੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਕਿ ਗੁਣ ਗਨ ਉਦਾਰ, ਖੁੱਲੇ ਦਿਲ ਵਾਲਾ ਹੈ, ਬੇਪਰਵਾਹ ਹੈ, ਉਹ ਬਹੁਤੀਆਂ ਗੱਲਾਂ ਦੇ ਹਿਸਾਬ ਕਿਤਾਬ ਨਹੀਂ ਕਰਦਾ। ਸਤਿਗੁਰੂ ਫਿਰ ਅੱਗੇ ਉਸਤਤ ਵਿੱਚ ਆ ਕੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੁਨ ਗਨ ਪ੍ਰਣਾਮ। ਮੁਨ ਕਹਿੰਦੇ ਨੇ ਦੇਵਤਿਆਂ ਨੂੰ, ਗਨ ਕਹਿੰਦੇ ਨੇ ਬਹੁਤੇ, ਬਹੁਤ ਸਾਰੇ ਦੇਵਤੇ ਦਿਨ ਰਾਤ ਉਸ ਨੂੰ ਪ੍ਰਣਾਮ ਕਰਦੇ ਨੇ, ਉਹਦੀ ਅਰਦਲ ਵਿੱਚ ਰਹਿੰਦੇ ਨੇ, ਦੇਵਤੇ ਉਸ ਨੂੰ ਲੋਚਦੇ ਰਹਿੰਦੇ ਨੇ, ਉਹਦੇ ਅੱਗੇ ਝੁਕਦੇ ਨੇ। ਫਿਰ ਕਹਿੰਦੇ ਨਿਰਭੈ ਨਿਰ ਨਿਕਾਮ, ਇੰਨਾ ਨਿਰਭੈ ਰਹਿੰਦਾ ਹੈ ਉਹ, ਔਰ ਕਾਮਨਾ ਤੋਂ ਰਹਿਤ ਰਹਿੰਦਾ, ਉਹਦੇ ਵਿੱਚ ਕੋਈ ਕਾਮਨਾ ਨਹੀਂ ਹੁੰਦੀ। ਅਤ ਦੁੱਤ ਪ੍ਰਚੰਡ, ਦੁੱਤ ਕਹਿੰਦੇ ਨੇ ਪ੍ਰਭਾਵ ਨੂੰ, ਸ਼ੋਭਾ ਨੂੰ, ਉਹਦਾ ਜਿਹੜਾ ਪ੍ਰਭਾਵ ਹੈ ਪ੍ਰਚੰਡ, ਬੜਾ ਤੇਜ ਹੈ, ਜਿੱਥੇ ਉਹ ਪ੍ਰਗਟ ਹੋ ਜਾਂਦਾ, ਜਿਸ ਸਰੀਰ ਵਿੱਚ ਉਹਦੀਆਂ ਕਿਰਨਾਂ ਜਿਹੜੀਆਂ ਬਾਹਰ ਡੁੱਲਣ ਲੱਗ ਪੈਂਦੀਆਂ ਨੇ, ਉਹਦਾ ਪ੍ਰਭਾਵ ਪ੍ਰਚੰਡ ਹੋ ਜਾਂਦਾ ਹੈ, ਇੰਨਾ ਤੇਜ ਹੋ ਜਾਂਦਾ ਹੈ ਕਿ ਉਹਦੇ ਵਿਰੋਧੀ ਵੀ ਉਹਦੇ ਸਾਹਮਣੇ ਆ ਕੇ ਝੁੱਕ ਜਾਂਦੇ ਨੇ। ਪੂਰੇ ਗੁਰੂ ਹਿਰਦੈ ਹਰ ਸਿਮਰਤ ਮੁਖ ਦੇਖਤ ਅੱਗ ਜਾਹੇ ਪਰੇਰੇ, ਇਹ ਉਹਦੇ ਪ੍ਰਭਾਵ ਦੀ ਨਿਸ਼ਾਨੀ ਹੈ। ਅਤ ਦੁੱਤ ਪ੍ਰਚੰਡ, ਉਹਦਾ ਦੁੱਤ, ਉਹਦਾ ਪ੍ਰਭਾਵ, ਉਹਦਾ ਪ੍ਰਕਾਸ਼ ਬੜਾ ਪ੍ਰਚੰਡ ਹੈ, ਬੜਾ ਚੜ੍ਹਦੀ ਕਲਾ ਵਾਲਾ। ਤੇ ਸਤਿਗੁਰੂ ਬਚਨ ਕਹਿੰਦੇ ਮਿਤ ਗਤ ਅਖੰਡ, ਉਹਦੇ ਕੰਮ ਕਰਨ ਦੀ ਜਿਹੜੀ ਗਤੀ ਹੈ ਅਖੰਡ ਹੈ, ਭਾਵ ਉਹਨੂੰ ਰੋਕ ਕੋਈ ਨਹੀਂ ਸਕਦਾ, ਸਦਾ ਉਹ ਨਿਰੰਤਰ ਕਰਮਸ਼ਾਲੀ ਰਹਿੰਦਾ ਹੈ। ਇੱਕ ਪਾਸੇ ਉਹਦੀ ਗਤੀ ਬੜੀ ਤੇਜ ਹੈ, ਦੂਸਰੇ ਪਾਸੇ ਕਹਿੰਦੇ ਆਲਸਿਆ ਧਰਮ, ਇਹਦੇ ਪਿੱਛੇ ਜਯਾ ਹੈ, ਇਹਨੂੰ ਬੋਲਣਾ ਹੈ। ਉਹਦਾ ਕਰਮ ਜਿਹੜਾ ਆਲਸਿਆ ਹੈ, ਆਲਸ ਦਾ ਭਾਵ ਕੰਮ ਵੀ ਕਰਦਾ ਹੈ ਪਰ ਚਿੰਤਾ ਵਿੱਚ ਨਹੀਂ ਆਉਂਦਾ, ਕੰਮ ਕਰਦਾ ਹੋਇਆ ਬੇਪਰਵਾਹ ਰਹਿੰਦਾ ਹੈ, ਕੰਮ ਕਰੀ ਵੀ ਜਾਂਦਾ ਹੈ ਬੇਪਰਵਾਹ ਵੀ ਰਹਿੰਦਾ ਹੈ, ਸਾਰਾ ਪ੍ਰਬੰਧ ਵੀ ਕਰਦਾ ਹੈ ਫਿਰ ਵੀ ਖਿੱਚਦਾ ਨਹੀਂ, ਇਸ ਤਰ੍ਹਾਂ ਦਾ ਉਹਦਾ ਜੀਵਨ ਹੈ। ਔਰ ਇੱਕ ਪਾਸੇ ਉਹ ਆਲਸਿਆ ਦਾ ਮਤਲਬ ਨਿਊਟਰਲ ਰਹਿੰਦਾ, ਕੰਮ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ, ਪ੍ਰਵਾਹ ਨਹੀਂ ਕਰਦਾ, ਇੱਕ ਪਾਸੇ ਉਹ ਲੇਸ ਰਹਿਤ ਰਹਿੰਦਾ, ਕਿਸੇ ਕੰਮ ਦਾ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਕਿਸੇ ਕੰਮ ਨਾਲ ਉਹ ਜੁੜਦਾ ਨਹੀਂ, ਆਪਣਾ ਨਾਂ ਨਹੀਂ ਜੋੜਦਾ ਉਹਦੇ ਨਾਲ। ਸਤਿਗੁਰੂ ਅੱਗੇ ਬਚਨ ਕਰਦੇ ਕਹਿੰਦੇ ਆਦ੍ਰਿਸ਼ ਹੈ ਧਰਮ, ਉਸਦਾ ਜਿਹੜਾ ਧਰਮ ਹੈ ਸਾਰਾ ਅਣ ਦਿਸਦਾ। ਅਦ੍ਰਿਸ਼ਿਆ ਦਾ ਮਤਲਬ ਜਿਹੜਾ ਦਿਸੇ ਨਾ, ਜਿਵੇਂ ਆਪਣਾ ਧਰਮ ਹੈ ਨਾ, ਹੁਣ ਆਪਾਂ ਕਹਿੰਦੇ ਆਪਾਂ ਸਿੱਖ ਬਣ ਗਏ, ਕੀ ਨਿਸ਼ਾਨੀ ਹੈ? ਸਿੱਖ ਬਣਨ ਦੀ ਨਿਸ਼ਾਨੀ ਕੀ ਹੋਵੇਗੀ? ਜੇ ਬਾਹਰੋਂ ਵੇਖੋਗੇ ਤੇ ਬਾਹਰੋਂ ਇਹ ਧਰਮ ਹੈ ਕਿ ਪੰਜ ਕਕਾਰ ਨੇ, ਸ੍ਰੀ ਸਾਹਿਬ ਪਾਈ ਹੋਈ ਹੈ। ਜੇ ਪੰਡਿਤ ਹੈ ਤਾਂ ਉਹਦਾ ਜਨੇਊ ਹੈ ਜਾਂ ਕਿਸੇ ਸੁਨਤ ਕੀਤੀ ਹੈ। ਇਹ ਧਰਮ ਦੇ ਹਿੱਸੇ ਬਾਹਰਲੇ ਦਿਸਦੇ ਨੇ, ਪਰ ਜਿਹੜਾ ਇਹ ਧਰਮ ਸਤਿਗੁਰੂ ਨੇ ਕਿਹਾ ਅਦ੍ਰਿਸ਼ ਹੈ, ਜਦੋਂ ਕੋਈ ਰੱਬ ਨਾਲ ਜੁੜਦਾ ਹੈ ਉਹਦਾ ਧਰਮ ਇਕੱਲਾ ਦਿਸਦਾ ਨਹੀਂ, ਅਦ੍ਰਿਸ਼ ਹੈ, ਦਿਸਣ ਤੋਂ ਰਹਿਤ ਹੋ ਜਾਂਦਾ ਹੈ। ਭਾਵ ਕੀ ਹੈ ਕਿ ਨਾਮ ਹੀ ਉਹਦਾ ਧਰਮ ਹੈ, ਜਿਹੜਾ ਦਿਸਣ ਵਿੱਚ ਨਹੀਂ ਆਉਂਦਾ, ਕੇਵਲ ਮੰਨਣ ਵਿੱਚ ਆਉਂਦਾ, ਕੇਵਲ ਉਹਨੂੰ ਪਿਆਰ ਕੀਤਾ ਜਾ ਸਕਦਾ। ਅਦ੍ਰਿਸ਼ ਹੈ ਧਰਮ। ਤੇ ਜਿਹੜੇ 93 ਨੰਬਰ ਸ਼ੰਤ ਦੇ ਵਿੱਚ ਅਖੀਰ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣ ਲੱਗੇ ਸਰਬਾ ਪਰਨਾਡਿਆ। ਪਰਨਾਡਿਆ ਦਾ ਮਤਲਬ ਭਰਨਾ, ਸਾਰਿਆਂ ਲੋਕਾਂ ਨੂੰ ਭਰਦਾ ਹੈ, ਉਹਨਾਂ ਦੀ ਭੁੱਖ ਮਿਟਾਉਂਦਾ। ਅਰਬਾਂ ਜੀਵ ਨੇ ਇਸ ਧਰਤੀ ਤੇ, ਉਹਨਾਂ ਦੀ ਭੁੱਖ ਮਿਟਾਉਣ ਵਾਲਾ ਹੈ, ਉਹਨਾਂ ਦਾ ਜਿਹੜਾ ਹੈ ਰਿਜਕ ਦਾਤਾ ਹੈ, ਉਹਨਾਂ ਨੂੰ ਰੋਜੀ ਦਿੰਦਾ ਹੈ, ਉਹਨਾਂ ਦੀ ਪਾਲਣਾ ਕਰਦਾ ਹੈ। ਔਰ ਅੰਨ ਡੱਡ ਵਾਢਿਆ, ਦੋ ਸ਼ਬਦ ਇਕੱਠੇ ਨੇ, ਬੜੇ ਮਹਿੰਗੇ ਸ਼ਬਦ ਨੇ, ਤੁਸੀਂ ਕਈ ਵਾਰੀ ਪੜ੍ਹਦੇ ਹੋ, ਇਹਨਾਂ ਦੇ ਅਰਥ ਬੜੇ ਪਿਆਰੇ ਨੇ। ਜਾਪ ਸਾਹਿਬ ਦੀ ਬਾਣੀ ਮਹਿੰਗੀ ਹੈ, ਸਾਰੀ ਉਮਰ ਆਪਾਂ ਪੜ੍ਹਦੇ ਰਹੇ। ਇਹਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈ, ਜੇ ਕਿਤੇ ਸਿੱਖ ਥੋੜਾ ਜਿਹਾ ਸੀਰੀਅਸ ਹੋ ਜਾਏ, ਖਜ਼ਾਨਾ ਬਹੁਤ ਹੈ ਬਾਣੀ ਵਿੱਚ, ਜੇ ਉਹਦੀ ਮਤ ਥੋੜੀ ਜਿਹੀ ਸੀਰੀਅਸ ਹੋ ਜਾਏ, ਚੰਚਲ ਨਾ ਰਵੇ, ਤਾਂ ਬਹੁਤ ਕੁਝ ਖੋਜ ਸਕਦਾ। ਸਤਿਗੁਰੂ ਨੇ ਬਚਨ ਕੀਤੇ ਅੰਨ ਡੰਡ। ਅੰਨ ਡੰਡ ਦਾ ਮਤਲਬ ਉਹ ਕਿਸੇ ਨੂੰ ਡੰਡ ਨਹੀਂ ਦਿੰਦਾ। ਦੂਸਰਾ ਸ਼ਬਦ ਹੈ ਵਾਢਿਆ। ਵਾਢਿਆ ਦਾ ਮਤਲਬ ਸਖਤ ਵੀ ਬੜਾ ਹੈ, ਲਿਹਾਜ਼ ਵੀ ਨਹੀਂ ਕਰਦਾ, ਦੋਵੇਂ ਗੁਣ ਉਹਦੇ ਵਿੱਚ ਇਕੱਠੇ ਨੇ। ਵਾਢਿਆ ਦਾ ਮਤਲਬ ਬੜਾ ਸਥਿਰ, ਬੜਾ ਖਰਵਾ, ਫੈਸਲਾ ਨਾ ਬਦਲਣ ਵਾਲਾ। ਪਰ ਇਹ ਅੰਨ ਡੰਡ ਦਾ ਮਤਲਬ ਹੈ, ਜੇ ਕਿਸੇ ਨੂੰ ਡੰਡ ਦੇਣਾ ਹੋਵੇ ਤੇ ਡੰਡ ਮਾਫ ਕਰ ਦਿੰਦਾ, ਦਿੰਦਾ ਨਹੀਂ। ਦੋ ਸੁਭਾਅ ਇਕੱਠੇ ਨੇ। ਹੁਣ ਇਹ ਅਗਲੇ ਬੰਦੇ ਤੇ ਗੱਲ ਖੜੀ ਏ, ਜਿਹੜਾ ਤੇ ਉਹਦੇ ਨਾਲ ਪਿਆਰ ਕਰਦਾ ਹੈ ਉਹਦੇ ਤੇ ਗੁਨਾਹਾਂ ਦਾ ਵੀ ਡੰਡ ਉਹਨੂੰ ਨਹੀਂ ਦਿੰਦਾ। ਜੇ ਕੋਈ ਉਹਦੇ ਅੱਗੇ ਝੁਕ ਗਿਆ, ਉਹਦੇ ਨਾਲ ਜੁੜ ਗਿਆ, ਉਹਦੀ ਸ਼ਰਨ ਵਿੱਚ ਪੈ ਗਿਆ, ਉਹਦੇ ਵਾਸਤੇ ਉਹ ਅੰਨ ਡੰਡ ਹੈ। ਪਰ ਜੇ ਕੋਈ ਬੜਾ ਹੰਕਾਰੀ ਰਿਹਾ, ਉਹਦੇ ਵਾਸਤੇ ਵਾਢਿਆ ਦਾ ਮਤਲਬ ਬੜਾ ਸਖਤ ਹੈ, ਉਹਨੂੰ ਫਿਰ ਡੰਡ ਵੀ ਦਿੰਦਾ। ਜਿਹੜਾ ਝੁਕ ਗਿਆ ਉਹਦੇ ਵਾਸਤੇ ਅੰਨ ਡੰਡ ਹੈ। ਇਹ ਗੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਆਓ ਸਾਧ ਸੰਗਤ, ਸਮੇਂ ਦੀ ਇੱਥੇ ਸਮਾਪਤੀ ਹੈ, ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਨਾਲ ਸਾਂਝ ਪਾਈਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ।